ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਸਾਰਨ ਵਾਸਤੇ ਕਲ ਕਾਰਨ ਗੁਰੂ ਨਾਨਕ ਆਇਆ, ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰ ਕੇ ਸਾਰੇ ਸੰਸਾਰ ਦੇ ਉੱਤੇ ਤਪਤ ਮਾਹੇ ਠੰਡ ਵਰਤਾਈ, ਅਨੰਤ ਪਿਆ ਦੁੱਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਪੈ ਪੂਰਨ ਉਪਦੇਸੇ। ਇਹ ਸੰਸਾਰ ਜਲ ਤੋਂ ਵਲ ਤੋਂ ਤੋ ਗਿਆ, ਈਰਖਾ ਦੀ ਅੱਗ ਵਿੱਚ ਇਹ ਸਾਰਾ ਸੰਸਾਰ ਸੜ ਰਿਹਾ ਸੀ। ਹਾਲਾਤ ਇਸ ਤਰ੍ਹਾਂ ਦੇ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਕਾਜੀ ਹੋਏ ਰਿਸ਼ਵਤੀ, ਔਰ ਇਸੇ ਤਰ੍ਹਾਂ ਰਾਜੇ ਪਾਪ ਮਨ ਦੇ ਉਲਟੀ ਬਾੜ ਖੇਤ ਕੋ ਖਾਈ, ਸੰਸਾਰ ਦੇ ਉੱਤੇ ਸੰਨਿਆਸੀਆਂ ਦੇ ਦਸ ਫਿਰ ਕੇ, ਯੋਗੀਆਂ ਦੇ ਬਾਰਾਂ ਪੰਥ, ਮੁਸਲਮਾਨਾਂ ਦੇ 72 ਫਿਰ ਕੇ ਹੋ ਗਏ ਸੀ। ਇੱਕ ਦੂਆ ਇੱਕ ਦੂਏ ਨੂੰ ਪਸੰਦ ਨਹੀਂ ਸੀ ਕਰਦਾ, ਸਾਰੇ ਸੰਸਾਰ ਦੇ ਬੜੀ ਭਾਰੀ ਅਰਾਜਕਤਾ ਫੈਲੀ ਹੋਈ ਸੀ। ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਫਿਰ ਜਦੋਂ ਸੰਸਾਰ ਦੇ ਜੀਵਾਂ ਨੇ ਦੁਖੀ ਹੋ ਕੇ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ, ਫਿਰ ਸੁਣੀ ਪੁਕਾਰ ਪੁਕਾਰ ਸਭ ਗੁਰੂ ਨਾਨਕ ਜਗ ਮਾਹੇ ਪਠਾਇਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਹਜ਼ੂਰ ਪਾਤਸ਼ਾਹ ਇਸ ਸੰਸਾਰ ਦੇ ਆਏ, ਔਰ ਹਜ਼ੂਰ ਪਾਤਸ਼ਾਹ ਜੀ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵਿਖੇ ਅਵਤਾਰ ਧਾਰਿਆ। ਸੁਲਤਾਨਪੁਰ ਲੋਧੀ ਵਿਖੇ ਆਪਣੀ ਭੈਣ ਬੇਬੇ ਨਾਨਕੀ ਜੀ ਔਰ ਉਹਨਾਂ ਦੇ ਗੁਰੂ ਭਾਈਆ ਜੈਰਾਮ ਜੀ ਦੇ ਪਿਆਰ ਨੂੰ ਮੁੱਖ ਰੱਖਦਿਆਂ ਬਹੁਤ ਲੰਬਾ ਸਮਾਂ ਉੱਥੇ ਚਰਨ ਪਾਏ ਅਤੇ ਬੜੀਆਂ ਬਖਸ਼ਾਂ ਕੀਤੀਆਂ, ਔਰ ਉੱਥੋਂ ਹੀ ਸੱਚਖੰਡ 'ਚੋਂ ਕੀਤੀ ਹੋਈ ਪ੍ਰਾਪਤ ਦਾਤ ਮੂਲ ਮੰਤਰ ਔਰ ਭਾਈ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕੇ ਚੜ੍ਹਿਆ ਸੋਧਣ ਧਰ ਤੋਂ ਲਗਾਈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਗ੍ਹਾ ਜਗ੍ਹਾ ਵਿਚਰ ਕੇ ਕਲਯੁਗੀ ਜੀਵਾਂ ਦੇ ਤਤ ਦੇ ਹਿਰਦਿਆਂ ਨੂੰ ਠਾਰਨ ਵਾਸਤੇ ਨਾਮ ਬਾਣੀ ਦਾ ਕੀਰਤਨ ਔਰ ਵਿਆਖਿਆ ਕਰਕੇ ਹਰ ਜਗ੍ਹਾ ਧਰਮਸ਼ਾਲਾ ਬਣਾਉਣੀ ਔਰ ਸਵੇਰੇ ਸ਼ਾਮ ਨਿਤਨੇਮ ਕਰਨਾ, ਨਾਮ ਦਾ ਅਭਿਆਸ, ਆਏ ਅਤਿਥੀ ਦੀ ਸੇਵਾ, ਕਥਾ ਕੀਰਤਨ, ਇਹ ਜਿਹੜੀਆਂ ਪਰੰਪਰਾਵਾਂ ਸਨ ਇਹਨਾਂ ਨੂੰ ਚਲਾਇਆ, ਜੋ ਅੱਜ ਵੀ ਗੁਰਸਿੱਖ ਇਹਨਾਂ ਮਰਿਆਦਾ ਦੇ ਵਿੱਚ ਭਾਈ ਵਿਚਰ ਰਹੇ ਹਨ। ਉਹ ਭਾਈ ਆ ਜਿਹੜੇ ਗੱਲਾਂ ਵਾਲੇ ਆ, ਕਿਸ ਪਾਸੇ ਉਹਨਾਂ ਨੂੰ ਬੇਨਤੀ ਕਰ ਲਈਏ, ਫਿਰ ਇਸ ਤਰ੍ਹਾਂ ਬਰਸੀ ਹੁੰਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਦਾ ਇਹ ਸ਼ਬਦ ਹੈ, ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦੀ ਬਾਣੀ ਹੈ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਜਬ ਤੇ ਦਰਸ਼ਨ ਭੇਟੇ ਸਾਧੂ, ਜਦੋਂ ਸਾਧੂ ਪੁਰਖਾਂ ਦੇ ਜਿਹੜੇ ਦਰਸ਼ਨ ਉਹ ਭੇਟੇ ਪ੍ਰਾਪਤ ਹੋ ਜਾਂਦੇ ਆ, ਕਿਉਂਕਿ ਗੁਰੂ ਮਹਾਰਾਜ ਦੇ ਦਰਸ਼ਨ ਔਰ ਬੰਦਗੀ ਕਰਨ ਵਾਲੇ ਜਿਹੜੇ ਮਹਾਂਪੁਰਖਾਂ ਦੇ ਦਰਸ਼ਨ ਹੈ, ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਬਹੁਤ ਨਿਹਾਲ। ਜਦੋਂ ਮਹਾਂਪੁਰਖਾਂ ਦੇ ਜਿਹੜੇ ਦਰਸ਼ਨ ਉਹ ਪ੍ਰਾਪਤ ਹੋ ਜਾਂਦੇ ਹਨ, ਭਲੇ ਦਿਨ ਹੋਏ ਆਏ। ਇਹ ਜਿਹੜੇ ਦਿਨ ਬੜੇ ਦੁੱਖ ਵਿੱਚ ਕਲੇਸ਼ ਵਿੱਚ ਬਤੀਤ ਹੁੰਦੇ ਸੀ, ਇਹ ਫਿਰ ਭਲੇ ਦਿਨ ਆ ਜਾਂਦੇ ਆ। ਅਤੇ ਇਨਸਾਨ ਦੇ ਅੰਦਰ ਕੋਈ ਨਾ ਕੋਈ ਰਾਗ ਦੁਆਸ ਬਣੀ ਰਹਿੰਦੀ ਹੈ। ਰਾਗ ਦਾ ਮਤਲਬ ਹੈ ਝੂਠੀ ਪ੍ਰੀਤੀ, ਝੂਠਾ ਮੋਹ। ਦੁਆਸ ਹੈ ਜਿਹਦੇ ਨਾਲ ਸਾਡਾ ਸੁਭਾਅ ਨਹੀਂ ਰਲਦਾ, ਉਹਦੇ ਨਾਲ ਅਸੀਂ ਈਰਖਾ ਘਿਰਣਾ ਨਫ਼ਰਤ ਕਰਦੇ ਹਾਂ। ਜਿਹੜੇ ਮਹਾਂਪੁਰਖ ਹੈ ਉਹਨਾਂ ਦੀ ਸਮਤਾ ਵਾਲੀ ਬਿਰਤੀ ਹੁੰਦੀ ਹੈ, ਸਮਾਨ, ਨਾ ਕੋ ਬੈਰੀ ਨਹੀਂ ਬਗਾਨਾ, ਨਾ ਕਿਸੇ ਨਾਲ ਬੈਰ ਭਾਵਨਾ ਅਤੇ ਨਾ ਕਿਸੇ ਨਾਲ ਮਿੱਤਰ ਭਾਵਨਾ, ਸਾਰਿਆਂ ਦੇ ਸੱਜਣ ਹੋ ਕੇ ਉਹ ਵਰਤਦੇ ਹੈ, ਕਿਉਂਕਿ ਸਾਰੇ ਵਿਸ਼ਵ ਨੂੰ ਆਤਮਾ ਰੂਪ ਕਰਕੇ ਉਹਨਾਂ ਨੇ ਆਪਣਾ ਜਾਣ ਲਿਆ। ਅਤੇ ਜਦੋਂ ਸਾਰਿਆਂ ਵਿੱਚ ਆਪਣਾ ਆਪ ਹੀ ਹੈ, ਫਿਰ ਰਾਗ ਕਿਹਦੇ ਨਾਲ ਅਤੇ ਦਵੈਸ਼ ਕਿਹਦੇ ਨਾਲ? ਜਿਹੜੇ ਅਗਿਆਨੀ ਬੰਦੇ ਹੈ ਉਹ ਕਿਸੇ ਨਾਲ ਬੜੀ ਪ੍ਰੀਤੀ ਦੀ ਗੰਢ ਪਾਉਂਦੇ ਹੈ ਅਤੇ ਕਿਸੇ ਨਾਲ ਬੜੀ ਈਰਖਾ ਕਰਦੇ ਹੈ, ਪਰ ਜਿਹੜੇ ਗਿਆਨਵਾਨ ਮਹਾਤਮਾ ਹਨ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਆ ਉਹ ਸਮ ਹੋ ਜਾਂਦੀ ਹੈ, ਸਮ ਦ੍ਰਿਸ਼ਟਾ ਬਣ ਜਾਂਦੇ ਹੈ। ਬੈਰੀ ਮਿੱਤਰ ਏਕ ਸਮਾਨ, ਐਸੀ ਭਾਵਨਾ ਬਣ ਜਾਂਦੀ ਹੈ। ਅਤੇ ਜਦੋਂ ਅਜਿਹੇ ਜਿਹੜੇ ਪੁਰਸ਼ ਹੈ ਉਹਨਾਂ ਦਾ ਦਰਸ਼ਨ ਕੀਤਾ ਜਾਏ, ਭਲੇ ਦਿਨ ਸੁਕੋਏ ਆਏ, ਇਹ ਜਿਹੜੇ ਭਲੇ ਦਿਨ ਸੈ ਚੰਗੇ ਸੁਖਦਾਈ ਦਿਨ ਹੈ, ਉਹ ਆ ਕੇ ਉਹਨਾਂ ਪ੍ਰੇਮੀ ਜਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਕਿਉਂਕਿ ਜਿੱਥੇ ਕੋਈ ਫੁੱਲ ਦਾ ਪੌਦਾ ਲਾਈਏ ਉਹਦੀ ਸੁਗੰਧੀ ਦੂਰ ਤੱਕ ਚਲੇ ਜਾਂਦੀ ਹੈ। ਫਲਦਾਰ ਜਿਹੜਾ ਪੇੜ ਹੈ ਆਪਣੀ ਭੁੱਖ ਮਿਟਾਉਣ ਵਾਸਤੇ ਪੰਛੀ ਵੀ ਬੜੀ ਦੂਰ ਦੂਰ ਤੋਂ ਆ ਜਾਂਦੇ ਹੈ। ਅਤੇ ਜੇ ਸਿੰਬਲ ਦਾ ਦੁੱਖ ਹੋਵੇ, ਸਿੰਬਲ ਦੇ ਸੂਆ ਬਰਸਾਨਾ, ਸਿੰਬਲ ਨੂੰ ਦੇਖ ਕੇ ਸੂਆ ਜਿਹੜਾ ਤੋਤਾ ਉਹ ਖੁਸ਼ ਅਤੇ ਬੜਾ ਹੁੰਦਾ, ਪਰ ਹਜ਼ੂਰ ਪਾਤਸ਼ਾਹ ਕਹਿੰਦੇ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਉਹ ਜੇ ਆਵੇ ਆਸ ਕਰ ਜਾਹੇ ਨਿਰਾਸ਼ਾ ਕਿਰਤ, ਫਲ ਫਿੱਕੇ ਫੁੱਲ ਵੱਕ ਵੱਕੇ, ਕਾਮਨ ਆਵੇ ਪਤ, ਮਿੱਠ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਿੰਬਲ ਦਾ ਜਿਹੜਾ ਬ੍ਰਿਕਸ਼ ਹੈ ਉਹ ਉੱਧਰ ਇੰਡੀਆ ਵਿੱਚ ਹੁੰਦਾ ਪਹਾੜਾਂ 'ਚ, ਬੜਾ ਉੱਚਾ ਅਤੇ ਲੰਬਾ ਹੁੰਦਾ, ਇਹਨੂੰ ਫੁੱਲ ਲੱਗਦੇ ਉਹ ਫਲ ਲੱਗਦੇ ਦੇਖਣ ਨੂੰ ਬਹੁਤ ਸੁੰਦਰ, ਅਤੇ ਤੋਤਾ ਦੇਖ ਕੇ ਆਉਂਦਾ, ਪਰ ਉਹ ਫਲ ਜਿਹੜੇ ਫਿੱਕੇ ਹੈ ਅਤੇ ਫੁੱਲ ਪੱਕ ਪੱਕੇ ਹੈ ਉਹਨਾਂ ਦਾ ਕੋਈ ਸਵਾਦ ਹੀ ਨਹੀਂ। ਇੰਨੀ ਲੰਬੀ ਉਡਾਨ ਭਰੀ ਜਿਹੜੀ ਪ੍ਰਾਪਤੀ ਵਾਸਤੇ ਉਹਦਾ ਕੀਤਾ ਹੋਇਆ ਪ੍ਰਯਾਸ ਉੱਦਮ ਨਿਸਫਲ ਜਾਂਦਾ ਅਤੇ ਨਿਰਾਸਾ ਹੋ ਕੇ ਮੁੜਦਾ ਹੈ। ਇਤਨੀ ਲੰਬੀ ਬਾਟ ਵੀ ਪਈ, ਪ੍ਰਾਪਤ ਵੀ ਕੁਝ ਨਾ ਹੋਇਆ, ਅਤੇ ਜਿੱਥੇ ਚੰਗਾ ਫਲਦਾਰ ਦਰਖਤ ਹੈ ਉੱਥੇ ਪੰਛੀ ਆਉਂਦੇ ਆ, ਪੰਛੀਆਂ ਦੀ ਭੁੱਖ ਮਿਟਦੀ ਹੈ, ਔਰ ਜਿੱਥੇ ਪਾਣੀ ਦਾ ਸਰੋਵਰ ਆ ਉੱਥੇ ਪਿਆਸ ਮਿਟਦੀ ਹੈ। ਅਤੇ ਜਿਹੜੇ ਦਰਖਤ ਨੂੰ ਕੋਈ ਫਲ ਨਹੀਂ, ਜਿਹੜੇ ਤਾਲ ਵਿੱਚ ਪਾਣੀ ਨਹੀਂ, ਉਸ ਤਾਲ ਨੂੰ ਪੰਛੀ ਤਿਆਗ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਬੰਦੇ ਵਿੱਚ ਕੋਈ ਸ਼ੁੱਭ ਗੁਣ ਨਹੀਂ, ਪਵਿੱਤਰਤਾ ਨਹੀਂ, ਆਤਮਾ ਗਿਆਨ ਨਹੀਂ, ਨਫ਼ਰਤ ਹੈ, ਈਰਖਾ ਹੈ, ਘਿਰਣਾ ਹੈ, ਨਿੰਦਾ ਹੈ, ਚੁਗਲੀ ਹੈ, ਜਾਂ ਉਹਦੇ ਅੰਦਰ ਹੋਰ ਵੀ ਇਹ ਪੰਜ ਪ੍ਰਕਾਰ ਦੇ ਔਗੁਣ ਬੁਰਾਈਆਂ ਹਨ, ਉਸ ਮਨੁੱਖ ਨੂੰ ਵੀ ਚੰਗੇ ਵਿਅਕਤੀ ਤਿਆਗ ਜਾਂਦੇ ਹਨ। ਅਤੇ ਦੂਸਰੇ ਪਾਸੇ ਜਿਸ ਮਨੁੱਖ ਦੇ ਅੰਦਰ ਸ਼ੁੱਭ ਗੁਣ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛੱਪੈ, ਉਹ ਜਿਹੜਾ ਪਰਮੇਸ਼ਰ ਦਾ ਪਿਆਰਾ ਭਗਤ ਹੈ ਉਹ ਪ੍ਰਗਟ ਹੋ ਜਾਂਦਾ, ਛੱਪਦਾ ਨਹੀਂ। ਉਹ ਪਹਾੜਾਂ 'ਚ ਬਹਿ ਜਾਏ, ਜੰਗਲਾਂ 'ਚ ਬਹਿ ਜਾਏ, ਕਿਤੇ ਬਹਿ ਜਾਏ, ਅਤੇ ਜਿਹੜੇ ਜਗਿਆਸੂਆਂ ਰੂਪੀ ਭੌਰੇ ਹੈ ਉਹ ਉਸ ਪੁਰਸ਼ ਨੂੰ ਲੱਜ ਲੈਂਦੇ ਹੈ। ਜਿਸ ਤਰ੍ਹਾਂ ਜਿਹੜੀ ਫੁੱਲਾਂ ਦੀ ਸੁਗੰਧੀ ਹੈ ਇਹ ਹਵਾ ਦੇ ਵੇਗ ਨਾਲ ਚੱਲਦੀ ਹੈ, ਜਿੱਧਰੋਂ ਹਵਾ ਆਉਂਦੀ ਉਹ ਸੁਗੰਧੀ ਨੂੰ ਉੱਧਰੋਂ ਲੈ ਜਾਂਦੀ ਹੈ। ਜਿਹੜੀ ਨਾਮ ਜਪਣ ਵਾਲੇ ਸੰਤ ਮਹਾਂਪੁਰਖ ਹੈ ਉਹਨਾਂ ਦੀ ਭਜਨ ਦੀ ਜਿਹੜੀ ਸੁਗੰਧੀ ਹੈ ਉਹ ਹਵਾ ਦੇ ਵੀ ਉਲਟ ਚੱਲਦੀ ਹੈ, ਭਾਵ ਚਾਰ ਛਫੇਰੇ ਖਿਲਰ ਜਾਂਦੀ ਹੈ, ਚਾਰ ਛਫੇਰੇ ਉਹ ਹਵਾ ਨਾਲ ਨਹੀਂ ਚੱਲਦੀ, ਚਾਰ ਛਫੇਰੇ ਫੈਲ ਜਾਂਦੀ ਹੈ ਬੰਦਗੀ ਦੀ ਜਿਹੜੀ ਸੁਗੰਧੀ, ਉਹ ਦਿਸ਼ਾ ਨਾਲ ਨਹੀਂ ਚੱਲਦੀ, ਹਵਾ ਇੱਧਰੋਂ ਆਏਗੀ ਉੱਧਰ ਲੈ ਜਾਏਗੀ, ਉਹ ਚਾਰ ਛਫੇਰੇ ਫੈਲ ਜਾਂਦੀ। ਐਸੇ ਜਿਹੜੇ ਪਵਿੱਤਰ ਮਹਾਂਪੁਰਖ ਹੈ ਜਦੋਂ ਉਹਨਾਂ ਦਾ ਦਰਸ਼ਨ ਕੀਤਾ ਜਾਏ ਤੇ ਇਨਸਾਨ ਦੇ ਉੱਪਰ ਜਿਹੜੇ ਸੰਕਟ ਵਾਲੇ ਦਿਨ ਆ ਉਹ ਖਤਮ ਹੋ ਜਾਂਦੇ ਆ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨੇ ਨਾ, ਬੇਨਤੀ ਕਰਨੇ ਨਾ, ਉਹਨਾਂ ਦੇ ਦੁੱਖ ਦਲਿੱਦਰ ਜਿਹੜੇ ਆ ਉਹ ਦੂਰ ਹੋ ਜਾਂਦੇ ਆ। ਉਹ ਇੱਕ ਮਾਤਾ ਉਹਦਾ ਬੱਚਾ ਕੋਠੇ ਤੋਂ ਡਿੱਗ ਪਿਆ, ਸੁਣੂ ਹੋ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਇਹਦੇ ਸਵਾਸ ਕੁਝ ਬਾਕੀ ਹੈ, ਇਹਦੀ ਸੇਵਾ ਕਰ ਲਓ, ਸੱਟ ਬੜੀ ਗੰਭੀਰ ਆ, ਇਹਨੂੰ ਬਚਣਾ ਨਹੀਂ। ਦੁਖੀ ਆਦਮੀ ਕਹਿੰਦੇ ਡੁੱਬਦੇ ਨੂੰ ਤੀਰੇ ਦਾ ਸਹਾਰਾ ਯਤਨ ਕਰਦਾ ਹੈ। ਅੰਤਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਮਹਾਂਪੁਰਖ, ਜਿਹੜੀ ਬੱਚੇ ਦੀ ਮਾਂ ਸੀ ਉਹਦਾ ਮਹਾਂਪੁਰਖਾਂ 'ਤੇ ਬੜਾ ਭਰੋਸਾ ਸੀ ਅਤੇ ਸਾਰੇ ਕਹਿਣ ਹੁਣ ਕਿੱਥੇ ਬਚਣਾ, ਕੋਈ ਸੇਵਾ ਕਰ ਲਓ, ਪਰ ਉਹ ਚੁੱਕੇ ਲੈ ਅਤੇ ਮਹਾਂਪੁਰਖਾਂ ਦੇ ਚਰਨਾਂ ਜਾ ਕੇ ਲਟਾ ਦਿੱਤਾ ਕਿ ਮਹਾਰਾਜ ਜੀ ਮੇਰਾ ਇਹ ਕੋਈ ਅਖਲੋਤਾ ਪੁੱਤਰ ਹੈ ਕੋਠੇ ਤੋਂ ਡਿੱਗ ਪਿਆ ਅਤੇ ਸੱਟ ਲੱਗ ਗਈ ਹੈ। ਡਾਕਟਰਾਂ ਵੱਲੋਂ ਜਵਾਬ ਆ, ਆਪ ਜੀ ਕਿਰਪਾ ਕਰ ਦਿਓ। ਮਹਾਂਪੁਰਖ ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ 'ਤੇ ਹੀ ਕਿਰਪਾ ਕਰਦੇ ਆ ਜੇ ਉਹਨਾਂ ਦੇ ਚਰਨਾਂ ਦੀ ਹੋਠ ਲਈ ਜਾਏ। ਕਹਿਣ ਲੱਗੇ ਦਰਿਆ ਵਗ ਰਿਹਾ, ਇਹ ਦਰਿਆ ਦਾ ਨਾਂ ਕੱਲ ਪਾਣੀ ਹੈ, ਅਸੀਂ ਇਹਦੇ ਕਿਨਾਰੇ ਬਹਿ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੇ ਬੇਅੰਤ ਪਾਠ ਕੀਤੇ ਹੈ। ਇਸ ਪਾਣੀ ਦੇ ਵਿੱਚ ਬਾਣੀ ਦੇ ਪ੍ਰਤਾਪ ਨਾਲ ਬੜੀ ਬਰਕਤ ਆ ਗਈ ਹੈ। ਇਸ ਦਰਿਆ ਦੇ ਵਿੱਚ ਬੱਚੇ ਨੂੰ ਇਸ਼ਨਾਨ ਕਰਾਓ, ਚੁੱਭੇ ਲਵਾਈ ਚਲੋ ਅਤੇ ਉਤਨੀ ਦੇਰ ਚੁੱਭੇ ਲਵਾਈ ਜਾਣੇ ਜਿੰਨੀ ਦੇਰ ਇਹਨੂੰ ਹੋਸ਼ ਨਾ ਆਵੇ ਅਤੇ ਇਹ ਨਿਕਲ ਕੇ ਬਾਹਰ ਨਾ ਆ ਜਾਵੇ। ਅਤੇ ਹੁਣ ਕਈ ਬੰਦੇ ਹੁੰਦੇ ਆ ਉਹਨਾਂ ਦੀ ਸ਼ਰਧਾ ਬੜੀ ਕਮਜ਼ੋਰ ਹੁੰਦੀ ਹੈ, ਕਹਿੰਦੇ ਵੀ ਮਹਾਂਪੁਰਖਾਂ ਨੇ ਬਚਨ ਕੀਤਾ ਇਹ ਕਿਸ ਤਰ੍ਹਾਂ ਹੋਏਗਾ, ਪਰ ਮਾਤਾ ਦਾ ਬੜਾ ਯਕੀਨ ਸੀ ਜਾਂ ਹੋਰ ਸ਼ਰਧਾਲੂ ਪ੍ਰੇਮੀ ਉਹ ਸਣੇ ਕੱਪੜੇ ਉਸ ਬਾਲਕ ਨੂੰ ਚੁੱਭੇ ਲਵਾਉਣੇ ਸ਼ੁਰੂ ਕਰਤੇ। ਬਸ ਬਾਲਕ ਨੇ ਅੱਖਾਂ ਪੱਟ ਲਈਆਂ, ਹੋਸ਼ ਆ ਗਈ, ਉਹ ਹੱਥਾਂ 'ਚੋਂ ਨਿਕਲ ਕੇ ਦੌੜ ਪਿਆ, ਸਿੱਧਾ ਮਹਾਂਪੁਰਖਾਂ ਦੇ ਚਰਨਾਂ 'ਚ ਆ ਗਿਆ ਅਤੇ ਸਾਰਿਆਂ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਦੌੜ ਗਈ। ਕਿੰਨੇ ਦਿਨਾਂ ਤੋਂ ਬਜ਼ੁਰਗ ਪਿਆ ਸੀ, ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਸੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚੋਂ ਬਰਵਸਾਏ ਹੋਏ ਜਿਹੜੇ ਅਜਿਹੇ ਮਹਾਂਪੁਰਖ ਜਿਨ੍ਹਾਂ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਪਰ ਅਪਾਰ ਕਿਰਪਾ ਹੁੰਦੀ ਹੈ, ਐਸੇ ਮਹਾਂਪੁਰਖਾਂ ਦਾ ਜਦੋਂ ਦਰਸ਼ਨ ਭੇਟੇ ਪ੍ਰਾਪਤ ਹੋ ਜਾਏ ਭਲੇ ਦਿਨ ਸੁਖੋਏ ਆਏ। ਜਿਹੜੇ ਦੁੱਖ ਵਾਲੇ ਦਿਨ ਉਹ ਚਲੇ ਜਾਂਦੇ, ਸੁੱਖ ਵਾਲੇ ਦਿਨ ਆ ਜਾਂਦੇ, ਸੁੱਖ ਵਾਲੇ ਦਿਨ ਪ੍ਰਾਪਤ ਹੋ ਜਾਂਦੇ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ 'ਚ ਵੀ ਅੰਮ੍ਰਿਤ ਹੈ, ਉਹਨਾਂ ਦੀ ਰਸਨਾ 'ਤੇ ਵੀ ਅੰਮ੍ਰਿਤ ਹੈ। ਜਿੱਥੇ ਚਰਨ ਰੱਖ ਦਿੰਦੇ ਹੈ ਉਹ ਧਰਤੀ 'ਚ ਵੀ ਬਰਕਤ ਆ ਜਾਂਦੀ ਹੈ, ਜੇ ਆਪਣੇ ਹਸਤ ਕਮਲਾਂ ਨਾਲ ਆਸ਼ੀਰਵਾਦ ਦੇ ਦੇਣ ਉਹਦੇ 'ਚ ਵੀ ਬਰਕਤ ਹੈ, ਜੇ ਆਪਣੇ ਅੰਦਰੋਂ ਕਿਸੇ ਵਾਸਤੇ ਸ਼ੁਭ ਸੰਕਲਪ ਕਰਨ ਉਹਨਾਂ ਦੀਆਂ ਵੀ ਚੁਰਾਸੀਆਂ ਕੱਟ ਦਿੰਦੇ ਹੈ। ਇੱਡੀ ਵੱਡੀ ਤਾਕਤ ਪਰਮਾਤਮਾ ਨੇ ਉਹਨਾਂ ਮਹਾਂਪੁਰਖਾਂ ਨੂੰ ਪਾਈ, ਬਖਸ਼ਿਸ਼ ਕੀਤੀ ਹੁੰਦੀ ਹੈ। ਜਬ ਤੇ ਦਰਸ਼ਨ ਭੇਟੇ ਸਾਧੂ। ਜਦੋਂ ਐਸੇ ਮਹਾਂਪੁਰਖਾਂ ਦਾ ਦਰਸ਼ਨ ਪ੍ਰਾਪਤ ਹੋ ਜਾਏ ਤੇ ਫਿਰ ਮਹਾਰਾਜ ਕਹਿੰਦੇ ਭਲੇ ਦਿਨ ਸੁਖੋਏ ਆਏ। ਇਹ ਗੁਰਮੁਖ ਜਨੋ ਉਹਨਾਂ ਤੇ ਭਲੇ ਸੁੱਖ ਦੇਣ ਵਾਲੇ ਜਿਹੜੇ ਦਿਨ ਆ, ਜਿਹੜੇ ਪਹਿਲਾਂ ਗੁਆਚ ਗਏ ਸੀ, ਦੁੱਖ ਵਾਲੇ ਬਣ ਗਏ ਸੀ, ਮੁੜ ਕੇ ਫਿਰ ਸੁੱਖ ਵਾਲੇ ਦਿਨ ਆ ਜਾਂਦੇ। ਇਹ ਮਹਾਂਪੁਰਖਾਂ ਦੀ ਸੰਗਤ ਮਹਾ ਆਨੰਦ ਸਦਾ ਕਰ ਕੀਰਤਨ। ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਨਿਰੰਕਾਰ ਪਰਮੇਸ਼ਰ ਦੀ ਬਾਣੀ ਦਾ ਕੀਰਤਨ, ਹਰੀ ਜਸ ਭਜਨ ਕਰਦੇ, ਨਾਮ ਅਭਿਆਸ ਕਰਦੇ ਆ, ਉਹਨਾਂ ਦੇ ਮਨ ਦੇ ਅੰਦਰ ਮਹਾ ਮਹਾ ਆਨੰਦ, ਬਹੁਤ ਵੱਡਾ ਆਨੰਦ ਆ ਜਾਂਦਾ, ਬੜਾ ਭਾਰੀ ਆਨੰਦ ਜਿਹੜਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਕੋਈ ਪਦਾਰਥ ਖਾਣ ਨਾਲ ਵੀ ਆਨੰਦ ਤੇ ਆਉਂਦਾ ਹੈ, ਰਸਨਾਂ ਨੂੰ ਜਦੋਂ ਸਵਾਦ ਲੱਗਦਾ ਪਦਾਰਥ, ਬੜਾ ਮਜ਼ਾ ਆਇਆ। ਚੰਗਾ ਪਹਿਨਣ ਨਾਲ ਵੀ ਕੋਈ ਖੁਸ਼ੀ ਮਹਿਸੂਸ ਹੁੰਦੀ ਹੈ, ਚੰਗੀ ਸਵਾਰੀ ਹੋਵੇ ਸੁਖਦਾਈ, ਉੱਥੇ ਵੀ ਕੁਝ ਸੁੱਖ ਪ੍ਰਤੀਤ ਹੁੰਦਾ। ਚੰਗਾ ਮਕਾਨ ਘਰ ਵਿੱਚ ਸਮਾਨ ਚੰਗਾ ਹੋਵੇ, ਖੁਸ਼ੀ ਪ੍ਰਤੀਤ ਹੁੰਦੀ ਹੈ। ਪੁੱਤਰ ਪੁੱਤਰੀ ਦੀ ਪ੍ਰਾਪਤੀ, ਵਿਦਿਆ ਪੜ੍ਹਨ ਔਰ ਚੰਗਾ ਕੋਈ ਨਾਮ ਖੱਟਣ, ਪਦਵੀ ਉੱਚੀ ਮਿਲ ਜਾਏ, ਇਹ ਵੀ ਕੋਈ ਆਨੰਦ ਮਿਲਦਾ ਹੈ। ਪਰੰਤੂ ਜਿੰਨੇ ਵੀ ਆਨੰਦ ਹੈਗੇ ਹੈ, ਹੋਰ ਵੀ ਬਹੁਤ ਹੈ, ਇਹ ਸਾਰੇ ਛਿਣਕ ਮਾਤਰ ਹੈ, ਖਿਣ ਭੰਗਰ ਹੈ। ਪਰ ਜਿਹੜਾ ਪਰਮੇਸ਼ਰ ਦਾ ਜਸ ਕਰਨ ਤੋਂ ਆਤਮਾ ਆਨੰਦ, ਲਿਵ ਬਿਰਤੀ ਪਰਮਾਤਮਾ ਨਾਲ ਜੁੜਨ ਤੋਂ ਆਉਂਦਾ, ਇਸ ਆਨੰਦ ਨੂੰ ਮਹਾ ਆਨੰਦ ਕਿਹਾ। ਮਹਾ ਆਨੰਦ ਸਾਧਕਾ ਸੰਗ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੜਾ ਭਾਰੀ ਆਨੰਦ ਆਉਂਦਾ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਜਿਹੜਾ ਸਾਧੂਆਂ ਦੀ ਸੰਗਤ ਵਿੱਚ ਇੱਕ ਪਲਕ ਖਿਣਕ ਮਾਤਰ ਸੰਗਤ 'ਚ ਬੈਠਣ ਤੋਂ ਆਨੰਦ ਪ੍ਰਾਪਤ ਹੁੰਦਾ, ਕਹਿੰਦੇ ਮਨ ਨੂੰ ਕਰੋੜਾਂ ਬਕੁੰਠਾਂ ਦਾ ਆਨੰਦ ਮਿਲ ਜਾਂਦਾ। ਵੈਰ ਮੈਨੇ ਜਿਹੜੀ ਦਵੈਸ਼ ਹੈ, ਕੁੰਠ ਮੈਨੇ ਉਹ ਖਤਮ ਹੋ ਜਾਂਦੀ ਹੈ। ਜਿੱਥੇ ਦਵੈਸ਼ ਹੈ ਉੱਥੇ ਦੁੱਖ ਹੈ, ਜਿੱਥੇ ਅਦਵੈਤ ਹੈ ਉੱਥੇ ਸੁੱਖ ਹੈ। ਜਦੋਂ ਦ੍ਰਿਸ਼ਟੀ ਸਮ ਬਣ ਜਾਂਦੀ ਹੈ, ਉੱਥੇ ਦੁੱਖ ਰਹਿੰਦਾ ਹੀ, ਦੁੱਖ ਤੇ ਦਵੈਸ਼ ਵਿੱਚ ਹੀ ਹੈ। ਜਿਹੜਾ ਏਕਤਾਵਾਦੀ ਹੈ ਉਹਨੂੰ ਤਾਂ ਕਿਤੇ ਕਲੇਸ਼ ਹੈ ਹੀ, ਅਨੇਕਤਾ ਵਿੱਚ ਹੀ ਦੁੱਖ ਹੈ। ਇਸ ਵਾਸਤੇ ਮਹਾਨ ਉਹਨਾਂ ਨੂੰ ਬੜਾ ਭਾਰੀ ਆਨੰਦ ਆਉਂਦਾ। ਸਦਾ ਕਰ ਕੀਰਤਨ, ਉਹ ਸਦਾ ਹੀ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਜਸ ਕਰਦੇ ਆ। ਪੁਰਖ ਪਧਾਤਾ ਪਾਏ, ਪੁਰਖ ਸਾਰਿਆਂ ਦਾ ਪੌਰਸ਼ ਕਰਨ ਵਾਲਾ, ਪੂਰੀਆਂ ਆਦਮਾਂ ਦਾ ਖੋ ਨਾਸ ਕਰਨ ਵਾਲਾ, ਪੁਰਖ ਰੂਪੀ ਪਰਮਾਤਮਾ ਜੋ ਇਸ ਜਗ ਦੇ ਵਿੱਚ ਕਹਿੰਦੇ ਸਾਰੇ ਇਸਤਰੀਆਂ ਤੁਲਿਆ, ਪੁਰਖ ਰੂਪੀ ਪਰਮਾਤਮਾ ਇੱਕੋ ਹੀ ਹੈ। ਉਹ ਵਧਾਤਾ ਜਿਹੜਾ ਸਾਰੀਆਂ ਵਿਧੀਆਂ ਨੂੰ ਬਣਾਉਣ ਵਾਲਾ, ਉਹ ਪਾਏ ਉਹਨੂੰ ਪਾ ਲੈਂਦੇ ਆ। ਸਾਰੇ ਕਰਮਾਂ ਦੇ ਲੇਖ ਲਿਖਣ ਵਾਲਾ ਉਹ ਹੀ ਹੈ, ਅਤੇ ਉਹ ਬਦਲ ਵੀ ਸਕਦਾ। ਭਾਈ ਸ਼ਮੀਰ ਦੀ ਸੁਪਨੇ 'ਚ 84 ਕੱਟ ਦਿੱਤੀ ਸੀ, ਹਰੀ ਸੈਨ ਰਾਜੇ ਦੀ ਸੁਪਨੇ 'ਚ 84 ਕੱਟੀ ਹੈ ਪੰਚਮ ਪਾਤਸ਼ਾਹ ਜੀ ਨੇ। ਉਹ ਪੁਰਖ ਪਰਮਾਤਮਾ ਜਿਹੜਾ ਵਧਾਤਾ ਸਾਰੀਆਂ ਵਿਧੀਆਂ ਔਰ ਫਲ ਪ੍ਰਦਾਤਾ ਹੈ, ਸਾਰੀਆਂ ਮਰਿਆਦਾ ਨੂੰ ਬਣਾਉਣ ਵਾਲਾ, ਉਸ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ, ਕਿਉਂਕਿ ਇਹਦੇ ਵਿੱਚ ਬੜੀ ਬਰਕਤ ਹੈ। ਕਹਿੰਦੇ ਉਹ ਪਠਾਣਾਂ ਦੇ ਵਿਆਹ ਸੀ, ਅਤੇ ਜਿਵੇਂ ਅੱਜ ਕੱਲ੍ਹ ਵੀ ਆ ਗਾਉਣ ਵਜਾਉਣ ਵਾਲੀਆਂ ਕਈ ਬੀਬੀਆਂ ਹੈਗੀਆਂ, ਉਹਨਾਂ ਲੋਕਾਂ 'ਚ ਵੀ ਇਸ ਤਰ੍ਹਾਂ ਹੈ। ਅਤੇ ਉਹ ਵਿਆਹ ਸੀ ਅਤੇ ਉਹਨਾਂ ਨੂੰ ਸਾਈ ਦਿੱਤੀ ਹੋਈ ਸੀ, ਉਹ ਗਾਉਣ ਵਾਸਤੇ ਜਾ ਰਹੀਆਂ ਸੀ, ਸਮਾਂ ਨਿਸ਼ਚਿਤ ਸੀ ਅਤੇ ਪਬਲਿਕ ਬੜੀ ਇਕੱਠੀ ਹੋਈ ਹੋਈ ਸੀ। ਅਤੇ ਰਸਤੇ 'ਚ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਬੈਠੇ ਉੱਥੇ ਕਥਾ ਕੀਰਤਨ ਹੋ ਰਿਹਾ ਸੀ ਤੇ ਐਸੀ ਧੁਨ ਨਾਮ ਬਾਣੀ ਦੀ ਕੀਰਤਨ ਦੀ ਆਈ ਮਨ ਖਿੱਚਿਆ ਗਿਆ। ਭਾਵੇਂ ਉਹ ਆਸ਼ਕੀ ਮਸ਼ੂਕੀ ਦੇ ਗੀਤ ਗਾਉਂਦੀਆਂ ਸੀ ਪਰ ਸੰਗੀਤ ਬਾਰੇ ਕੁਝ ਵਾਕਵੀ ਸੀ। ਹੁਣ ਇੱਧਰ ਹਕੀਕੀ ਇਸ਼ਕ ਦੇ ਰਾਗ ਗਾਏ ਜਾ ਰਹੇ ਹੈ ਕਿ ਪਰਮੇਸ਼ਰ ਦੀ ਉਸਤਤ ਰੂਪੀ ਬਾਣੀ ਗਾਇਨ ਹੋ ਰਹੀ ਹੈ। ਜਦੋਂ ਕਿਹਦਾ ਕਰਮ ਜਾਗਦਾ ਉਹ ਸਮਾਂ ਪਰਮੇਸ਼ਰ ਕਿਰਪਾ ਕਰੇ ਕਦੋਂ ਆਉਣਾ ਕਦੋਂ ਕਿਤੇ ਮਿਹਰ ਹੋਣੀ ਹੈ। ਉਹਨਾਂ ਦਾ ਮਨ ਜਿਹੜਾ ਸੀ ਖਿੱਚਿਆ ਗਿਆ। ਮਹਾਂਪੁਰਖ ਬੈਠੇ ਸੀ ਕਿਉਂ ਜਿੱਥੇ ਕਮਾਈ ਵਾਲੇ ਲੋਕ ਹੁੰਦੇ ਆ ਤੇ ਉੱਥੇ ਪ੍ਰਭਾਵ ਬੜਾ ਅਲੌਕਿਕ ਹੁੰਦਾ। ਹੁਣ ਦੇਖੋ ਜਿੱਥੇ ਟੀਵੀ ਦਾ ਮਰੀਜ਼ ਹੈ ਉੱਥੇ ਟੀਵੀ ਦੇ ਪ੍ਰਮਾਣੂ ਹੁੰਦੇ ਆ। ਪੇਟ ਦਾ ਜਿਹੜਾ ਕੋਈ ਬੰਦਾ ਤੰਦਰੁਸਤ ਵੀ ਜਾਏਗਾ ਥੋੜ੍ਹੇ ਦਿਨ ਰਹਿਣ ਨਾਲ ਉਹ ਪ੍ਰਮਾਣੂ ਨੂੰ ਬਿਮਾਰ ਕਰ ਦੇਣਗੇ। ਬਿਮਾਰੀ ਦੇ ਪ੍ਰਮਾਣੂ ਅਸਰ ਪਾਉਂਦੇ ਤੇ ਜਿੱਥੇ ਬੰਦਗੀ ਵਾਲੇ ਮਹਾਂਪੁਰਖ ਬਹਿੰਦੇ ਉਹਨਾਂ ਦੇ ਅੰਦਰੋਂ ਭਗਤੀ ਦੇ ਨਾਮ ਦੇ ਗਿਆਨ ਦੇ ਸ਼ਰਧਾ ਦੇ ਪ੍ਰਮਾਣੂ ਨਿਕਲਦੇ ਆ। ਜਿਹੜਾ ਬਹਿੰਦਾ ਉਹਦੀ ਲਿਵ ਕੁਦਰਤੀ ਡਿੱਗ ਜਾਂਦੀ। ਉਹਨਾਂ ਦਾ ਵੀ ਪ੍ਰਭਾਵ ਇਹਦਾ ਡਾਕਟਰ ਸਾਇੰਸਦਾਨ ਵੀ ਮੰਨਦੇ ਪ੍ਰਮਾਣੂ ਬਾਦ ਵਾਲੇ ਵੀ ਮੰਨਦੇ ਬੜੇ ਬੜੇ ਸ਼ਾਸਤਰਾਂ ਵਾਲੇ। ਉਹ ਬੰਦਗੀ ਦੇ ਪ੍ਰਮਾਣੂ ਵੀ ਬੰਦੇ ਨੂੰ ਆਕਰਸ਼ਣ ਕਰਦੇ ਆ ਖਿੱਚਦੇ ਆ। ਬਸ ਵਿਅਕਤੀ ਖਿੱਚੀ ਉਹ ਬੈਠ ਗਈਆਂ ਉੱਧਰ ਚੇਤਾ ਭੁਲਿਆ ਵੀ ਸਾਈ ਫੜੀ ਹੈ ਉੱਥੇ ਵਿਆਹ 'ਤੇ ਜਾਣਾ। ਉਹ ਪਠਾਨ ਅੜੀਕਦੇ ਆ ਕਿ ਪੈਸੇ ਪਹਿਲਾਂ ਦਿੱਤੇ ਆ ਅਤੇ ਉਹ ਆਈਆਂ ਨਹੀਂ ਕਿੱਥੇ ਗਈਆਂ। ਉੱਧਰ ਦੁਨੀਆ ਬੜੀ ਇਕੱਠੀ ਹੋਈ ਨਹੀਂ ਸੀ ਆਪਾਂ ਹੀ ਕੋਈ ਸਮਾਗਮ ਰੱਖਿਆ ਹੋਵੇ ਕੋਈ ਬੁਲਾਰੇ ਸੱਦੇ ਹੋਣ ਟਾਈਮ ਨਾਲ ਨਾ ਆਉਣ ਦੇ ਪ੍ਰਬੰਧਕਾਂ ਨੂੰ ਹਬੜਾ ਦਬੜੀ ਮੱਚ ਜਾਂਦੀ। ਚਾਹੇ ਆਪਾਂ ਪ੍ਰਲੋਕ ਯਾਤਰਾ ਵਾਸਤੇ ਕਰਦੇ ਹਾਂ ਚਾਹੇ ਲੌਕਿਕ ਤੌਰ 'ਤੇ ਕੋਈ ਸਮਾਗਮ ਹੋਵੇ ਨਾ ਆਉਣ 'ਤੇ ਉਹ ਸਭਾ ਸੈਟਿੰਗ ਕਲੇਸ਼ 'ਤੇ ਹੁੰਦਾ ਹੀ ਹੈ। ਉਹ ਬੜੇ ਹੀ ਅੱਕੇ ਵੱਕੇ ਕੀ ਗੱਲ ਬਹੁਤ ਲਾਲ ਪੀਲੇ ਹੋਏ। ਇੱਕ ਵੈਸੇ ਹੀ ਪਠਾਨ ਲੋਕ ਜਿਹੜੇ ਆਲ ਵੇਲੇ ਗੁੱਸੇ 'ਚ ਭਰੇ ਪੀਤੇ ਰਹਿੰਦੇ ਅਤੇ ਬੜਾ ਕ੍ਰੋਧ ਚੜਿਆ। ਉਹ ਕਿਸੇ ਨੇ ਦੱਸਿਆ ਵੀ ਉਹਦਾ ਜਿਹੜਾ ਸਿੱਖਾਂ ਦਾ ਪੀਰ ਆ ਨਾ ਉੱਥੇ ਬੈਠੀਆਂ ਉਹਨੀ ਕਹਿ ਪੀਰ ਦੀ ਆਲਤ ਮਿਟਾਉਣ ਵਾਸਤੇ ਬੜੇ ਯਤਨ ਕੀਤੇ ਆ ਇਹ ਕਾਬੂ ਹੀ ਨਹੀਂ ਆਉਂਦਾ ਕੀ ਕੀਤਾ ਜਾਏ। ਆ ਸਾਡਾ ਸਮਾਗਮ ਸੀ ਕਿੰਨੀ ਪਬਲਿਕ ਇਕੱਠੀ ਹੁਣ ਕੀ ਮੂੰਹ ਦਿਖਾਈਏ। ਉਹਨੀ ਕਹਿ ਲਵੇ ਪਹਿਲਾਂ ਪੀਰ ਨੂੰ ਮਾਰੋ ਨਾਲੇ ਇਹਨਾਂ ਬਾ ਜੀ ਉਹ ਪਿੰਡ ਦੇ ਚੰਗੇ ਚੰਗੇ ਗੱਭਰੂ ਨੌਜਵਾਨ ਸ਼ਾਸਤਰ ਵਾਸਤਰ ਲੈ ਕੇ ਆ ਗਏ ਆਲੇ ਦੁਆਲੇ ਜਿਵੇਂ ਘੇਰਾ ਇੱਕ ਤੀਰਾ ਮਹਾਂਪੁਰ ਬੈਠੇ ਹੈ। ਐਸਾ ਮਾਹੌਲ ਦੇਖ ਕੇ ਕਈਆਂ ਦੇ ਮਨਾਂ 'ਚ ਕੋਈ ਸੰਸਾ ਲੈ ਵੀ ਹੋ ਜਾਂਦਾ ਪਰ ਜਿਹੜੇ ਪੂਰਨ ਵਿਸ਼ਵਾਸ ਸਦਕ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦਸਤਗੀਰ ਪੀਰ ਦੇ ਕੋਲ ਗਏ ਆ ਕਿਹਾ ਸੀ ਨਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਉਹਨੇ ਕਿਹਾ ਇੰਨਾ ਕੁਫਰ ਮੁਹੰਮਦ ਸਾਹਿਬ ਨੇ ਸੱਤ ਪਤਾਲਾ ਖਾਸ ਇਹਨਾਂ ਨੂੰ ਹੁਣੇ ਪੱਥਰ ਮਾਰ ਕੇ ਥਾਣੇ ਮਾਰ ਦਿਓ ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਰਦਾਨਾ ਜੀ ਕਿਹਾ ਮਹਾਰਾਜ ਕਿਵੇਂ ਤੁਰਕ ਚੜੇ ਆ ਰਹੇ। ਪਾਤਸ਼ਾਹ ਕਹਿੰਦੇ ਅੱਗੇ ਕਿੰਨੀ ਵਾਰੀ ਹੋਇਆ ਉਦੋਂ ਰੱਖਿਆ ਨਹੀਂ ਹੋਈ ਡਰਦਾ ਕਿਉਂ। ਹਜ਼ੂਰ ਨੇ ਉੱਥੇ ਵੇਖਿਆ ਗੁਰਵਰ ਅਕਾਲ ਸਤਿ ਸ੍ਰੀ ਅਕਾਲ ਗੁਰਵਰ ਅਕਾਲ ਘਰ ਘਰ ਪ੍ਰਣਾਮ ਇਹ ਸ਼ਬਦ ਪੜ੍ਹੇ ਉਹਨੀਆਂ ਬਾਹਾਂ ਐਵੇਂ ਜੜ ਹੋ ਗਏ ਥੱਲੇ ਨਹੀਂ ਹੁੰਦੀ। ਹੁਣ ਮੂੰਹ 'ਚ ਘਾਤ ਲੈ ਕੇ ਮਾਫੀਆਂ ਮੰਗੀਆਂ ਸਾਨੂੰ ਬਖਸ਼ੋ ਮਹਾਰਾ ਮੁਹੰਮਦ ਸਾਹਿਬ ਨੇ ਇਹ ਦੇਖਿਆ ਤੁਸੀਂ ਕੁਫਰ ਤੋਲਿਆ। ਕਹਿੰਦੇ ਭਾਈ ਗੱਲ ਇਹ ਹੈ ਮੁਹੰਮਦ ਨੂੰ ਇੰਨੀ ਸੋਝੀ ਦਿੱਤੀ ਮਾਲਕ ਨੇ ਉਹਨੇ ਇੰਨਾ ਕਹਿ ਦਿੱਤਾ ਸਾਨੂੰ ਜਿੰਨੀ ਸੋਝੀ ਦਿੱਤੀ ਅਸੀਂ ਕਹਿ ਦਿੱਤਾ ਗੱਜ ਕੇ ਬੋਲੋ। ਇਹ ਨਹੀਂ ਕਿ ਜਿੰਨੀ ਕਿਸੇ ਨੂੰ ਸੋਝੀ ਉਹ ਤੋਂ ਗਾਹਾਂ ਕੋਈ ਗੱਲ ਹੈ ਹੀ ਨਹੀਂ। ਇੱਥੇ ਦੇ ਰੱਬ ਦੇ ਪਿਆਰਿਆਂ ਦਾ ਅੰਤ ਹੀ ਕੋਈ ਨਹੀਂ। ਫਿਰ ਉਹਨਾਂ ਦਾ ਗੁਰੂ ਜਿਹੜਾ ਉਹ ਮਿਲਿਆ ਫਿਰ ਅੱਖਾਂ ਮਿਟਾਈਆਂ ਅਤੇ ਸਾਰਾ ਕੁਛ ਦਿਖਾਇਆ ਫਿਰ ਸੱਚਖੰਡ 'ਚੋਂ ਬਾਟਾ ਲਿਆਂਦਾ ਕੜਾਹ ਪ੍ਰਸ਼ਾਦ ਦਾ ਉਹ ਜਿਹੜਾ ਬਾਟਾ ਲਿਆਏ ਸੀ ਨਾ, ਉਹ ਬਾਟਾ ਉਹਨਾਂ ਦੀ ਗੱਦੀ ਕੋਲ ਹਾਲੇ ਮੌਜੂਦ ਆ। ਗੱਜ ਕੇ ਬੋਲੋ ਦਰਗਾਹੀ ਬਾਟਾ, ਨਾਨਕ ਸ਼ਾਹੀ ਬਾਟਾ, ਉਹ ਹਾਲੇ ਵੀ ਉਹਨਾਂ ਦੇ ਕੋਲ ਆ ਪੀਰਾਂ ਦੇ। ਆਹ ਬਾਟਾ ਮਹਾਰਾਜ ਚੇਲਾ ਗਿਆ ਸੀ, ਅੱਖੀ ਮੀਟ ਗਿਆ, ਹਵਾਈ ਪ੍ਰਸ਼ਾਦਾ ਲਿਆ ਸੀ, ਸਮਰੱਥ ਪੁਰਸ਼ ਜਿਹੜੇ ਆ। ਸੋ ਇਸ ਵਾਸਤੇ ਹੁਣ ਜਿਹੜੇ ਆਏ, ਬਸ ਹੁਣ ਮੈਂ ਭਈ ਨਗਰੀ ਦੇਖ ਪੀਰ ਪਿਆ ਹੈਰਾਨਾ, ਉਹ ਗੱਲ ਹੋਈ ਸਾਰੇ ਜੜ ਮੁਆਫੀ ਮੰਗੀ, ਨਮਸਕਾਰ ਕੀਤੀ। ਉਹ ਕਹਿਣ ਲੱਗੇ ਮਹਾਰਾਜ ਸਾਡਾ ਇਸ ਤਰ੍ਹਾਂ ਸਮਾਗਮ, ਕਹਿੰਦੇ ਭਾਈ ਤੁਸੀਂ ਸਮਾਗਮ ਜ਼ਰੂਰ ਕਰੋ, ਇਹਨਾਂ ਨੂੰ ਲਿਜਾਓ ਵੀ, ਇਹ ਹੁਣ ਗੰਦੇ ਗੀਤ ਗਾਉਣ ਜੋਗੀਆਂ ਨਹੀਂ ਰਹਿਣਗੀਆਂ। ਇਹਨੀ ਖੁਦਾ ਦੀ ਉਸਤ ਸੁਣੀ ਅੱਲਾਹ ਤਾਲਾ ਦੀ, ਹੁਣ ਇਹ ਖੁਦਾ ਦੀ ਉਸਤਤ ਕਰਕੇ ਉਹਦੇ ਵਿੱਚ ਮਸਤ ਹੋ ਗਈਆਂ, ਹੁਣ ਇਹ ਖੁਦਾ ਦੀ ਉਸਤਤ ਹੀ ਕਰਿਆ ਕਰਨਗੀਆਂ। ਤੁਸੀਂ ਵੀ ਪਰਨ ਕਰੋ, ਅੱਜ ਤੋਂ ਬਾਅਦ ਇਹ ਗੰਦੇ ਗੀਤ ਨਹੀਂ ਗਾਵਾਂਗੇ, ਇਹ ਹੁਣ ਉੱਥੇ ਖੁਦਾ ਦੀ ਉਸਤਤ ਕਰਨਗੇ, ਅਸੀਂ ਵੀ ਸੁਣਾਂਗੇ। ਗੱਜ ਕੇ ਬੋਲੋ, ਚਲੋ ਕਾਂਟਾ ਹੀ ਬਦਲ ਦਿੱਤਾ। ਜਿਹੜੇ ਕਮਾਈ ਵਾਲੇ ਪੁਰਸ਼ ਆ, ਦੁਨੀਆ ਉਹਨਾਂ 'ਤੇ ਕਿਵੇਂ ਟਿੱਡੀ ਦਲ ਵਾਂਗ ਚੜ੍ਹ ਚੜ੍ਹ ਆਉਂਦੀ ਹੈ, ਪਰ ਉਹਨਾਂ ਨੂੰ ਪਰਮੇਸ਼ਰ ਨੇ ਇਹਨਾਂ ਅਧਿਆਤਮਕ ਬਲ ਦਿੱਤਾ ਹੁੰਦਾ, ਉਹ ਸਾਰੇ ਫੇਲ ਹੋ ਜਾਂਦੇ, ਕਿਉਂਕਿ ਉਹ ਸਦਾ ਉਹਦੇ ਵਿੱਚ ਜੁੜੇ ਹੈ, ਉਹਨਾਂ ਦਾ ਰਖਵਾਲਾ ਵੀ ਉਹ ਆਪੇ ਹੈ। ਜਿਸ ਨੂੰ ਤੂੰ ਰਖਵਾਲਾ ਮਾਰਾ ਤਿਸ ਕੌਣ, ਮਹਾਂ ਆਨੰਦ ਸਦਾ ਕਰ ਕੀਰਤਨ। ਉਹ ਸਦਾ ਹਰੀ ਦਾ ਯਸ ਕਰਦੇ ਆ, ਨਾਮ ਦਾ ਅਭਿਆਸ, ਸ਼ਬਦ ਸੁਰਤ ਦਾ ਅਭਿਆਸ ਕਰਦੇ ਆ, ਉਹਨਾਂ ਦੇ ਮਨ 'ਚ ਸਦਾ ਹੀ ਆਨੰਦ ਬਣਿਆ ਰਹਿੰਦਾ। ਪੁਰਖ ਵਧਾਤਾ ਪਾਏ, ਸਾਰੀਆਂ ਵਿਧੀਆਂ ਨੂੰ ਮਿਲਣ ਵਾਲਾ ਜਿਹੜਾ ਪਰਮੇਸ਼ਰ ਹੈ, ਪੁਰਖ ਪਰਮਾਤਮਾ, ਉਹਨੂੰ ਉਹਨਾਂ ਨੇ ਪਾਇਆ ਹੈ। ਬਾਕੀ ਪਾਉਣ ਦੀਆਂ ਗੱਲਾਂ ਬਹੁਤ ਕਰਦੇ ਆ, ਪਾਇਆ ਕਿਸੇ ਵਿਰਲੇ ਨੇ, ਅਤੇ ਜਿਹਨਾਂ ਨੇ ਪਾ ਲਿਆ ਉਹਨਾਂ ਨੂੰ ਉਹਦੇ ਘਰ 'ਚੋਂ ਬਹੁਤ ਵੱਡੀ ਸਮਰੱਥਾ ਮਿਲ ਜਾਂਦੀ ਹੈ। ਅਬ ਮੋਹੇ ਰਾਮ ਜਸੋ ਮਨ ਗਾਇਓ, ਐਸੇ ਕਮਾਈ ਵਾਲੇ ਪੁਰਸ਼ਾਂ ਦੀ ਜਦੋਂ ਇਨਸਾਨ ਸੰਗਤ ਕਰਦਾ, ਉਹਨਾਂ ਦੇ ਮਨ 'ਚ ਵੀ ਉਤਸ਼ਾਹ, ਪਿਆਰ, ਭਗਤੀ, ਦ੍ਰਿੜਤਾ, ਭਰੋਸਾ, ਪ੍ਰੇਮਾ, ਭਗਤੀ ਪੈਦਾ ਹੁੰਦੀ ਹੈ। ਅਬ ਮੋਹੇ, ਕਹਿੰਦੇ ਅਸੀਂ ਹੁਣ ਰਾਮ ਜਸੋ ਮਨ ਗਾਇਓ, ਰਮਿਆ ਹਜਾੜਾ ਰਾਮ ਆ, ਉਹਦਾ ਜਸ ਆਪਣੇ ਮਨ ਕਰਕੇ ਗਾਇਆ। ਗਾਉਂਦੇ ਵਜਾਉਂਦੇ ਤਾਂ ਬਹੁਤ ਆ, ਪਰ ਉਹਦੀ ਭਾਵਨਾ 'ਤੇ ਉਹ ਕਿਹੜੇ ਭਾਵਨਾ ਨਾਲ ਗਾ ਰਿਹਾ, ਉਹਦਾ ਗੀਤ ਗਾਉਣਾ ਕਿਹੜੀ ਭਾਵਨਾ ਵਿੱਚ ਹੈ। ਪਰਮਾਪੁਰਖ ਗਾਉਂਦੇ ਆ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਭਾਵਨਾ ਵਿੱਚ, ਗੱਜ ਕੇ ਬੋਲੋ। ਨਹੀਂ ਤਾਂ ਕਹਿੰਦੇ ਉੱਚਾ ਕੂਕੈ ਵਾਧਾ ਗਾਵੈ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਉਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰਿਆ ਗਾ ਬਾਬੈ ਮੰਗੈ ਮੁਖ ਦੁਆਰ, ਜਤੀ ਸਦਾ ਵੈ ਜੋਗ ਤਨ ਜਾਣੈ ਛੱਡ ਵੈ ਘਰ ਬਾਰ, ਸਭ ਕੋ ਪੂਰਾ ਘੱਟ ਨਾ ਕੋਈ ਆਖੈ ਪਤ ਪਰਵਾਣਾ। ਪਿੱਛੇ ਪਾਈਆ ਤੋਂ ਨਾਨਕ ਤੋਲਿਆ ਜਾਪੈ, ਉਹ ਤਾਂ ਜਦੋਂ ਤੋਲ ਵਿੱਚ ਪੈਣਾ ਫੇਰ ਪਤਾ ਲੱਗਣਾ ਕਿ ਇਹ ਰੱਬ ਦੇ ਪ੍ਰੇਮ 'ਚ ਗਾ ਰਿਹਾ ਕਿ ਮਾਇਆ ਪਦਾਰਥਾਂ ਵਾਸਤੇ। ਸੋ ਇਸ ਵਾਸਤੇ ਕਈ ਵਾਰੀ ਆਪਾਂ ਕਿਸੇ ਚੀਜ਼ ਨੂੰ ਆਰਟ, ਹੁਨਰ ਬਣਾ ਕੇ ਆਪਣੀ ਆਜੀਵਿਕਾ ਦਾ ਸਾਧਨ ਬਣਾ ਲੈਂਦੇ ਹਾਂ, ਪਰ ਜੇ ਇਸ ਚੀਜ਼ ਨੂੰ ਧਿਆਨ ਇਕਾਗਰਤਾ ਦਾ ਸਾਧਨ ਬਣਾਈਏ ਤਾਂ ਲਿਵ ਜੋੜਨ ਦਾ, ਇਹ ਤਾਂ ਬੜੀ ਅਲੌਕਿਕ ਅਵਸਥਾ ਬਣ ਜਾਂਦੀ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਕਿ ਉਹ ਜਿਹੜੇ ਗੁਰਮੁਖ, ਉਹਨਾਂ ਨੇ ਰਾਮ ਪਰਮੇਸ਼ਰ ਦੇ ਜਸ ਨੂੰ ਮਨ ਕਰਕੇ ਗਾਇਆ ਹੈ। ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਹੈ, ਉਹਨਾਂ ਦੇ ਹਿਰਦੇ 'ਚ ਆਤਮਾ ਦਾ ਪ੍ਰਕਾਸ਼ ਹੋ ਗਿਆ ਕਿ ਆਤਮਾ ਪਹਿਲਾਂ ਪ੍ਰਕਾਸ਼ ਰੂਪ ਨਹੀਂ ਸੀ, ਆਤਮਾ ਹਮੇਸ਼ਾ ਹੀ ਪ੍ਰਕਾਸ਼ ਰੂਪ ਆ, ਕਦੇ ਵੀ ਬੇਪ੍ਰਕਾਸ਼ ਨਹੀਂ ਹੁੰਦੀ। ਆਤਮਾ ਦੇ ਦੁਆਲੇ ਕੁਝ ਅਵਰਣ ਆ ਗਿਆ, ਕੁਝ ਪਰਦੇ ਆ ਗਏ, ਜਿਵੇਂ ਸੂਰਜ ਦੇ ਮੁੜੇ ਬੱਦਲ ਆ ਗਏ, ਸੂਰਜ ਦੀਦਾ ਨਹੀਂ, ਇਹ ਨਹੀਂ ਕਿ ਸੂਰਜ ਛੁੱਪ ਗਿਆ, ਸੂਰਜ ਤਾਂ ਹਮੇਸ਼ਾ ਰਹਿੰਦਾ, ਜਾਂ ਸੂਰਜ ਚੜ੍ਹ ਗਿਆ ਛੁੱਪ ਗਿਆ, ਨਾ ਸੂਰਜ ਚੜ੍ਹਦਾ ਨਾ ਛੁੱਪਦਾ, ਸੂਰਜ ਇੱਕ ਰਸ ਰਹਿੰਦਾ ਹੈ, ਧਰਤੀ ਪਹਾੜਾਂ ਦਾ ਹੇਰ ਫੇਰ ਆ, ਸੂਰਜ ਤਾਂ ਕਦੇ ਵੀ ਨਹੀਂ ਛੁੱਪਦਾ, ਹਮੇਸ਼ਾ ਹੀ ਰਹਿੰਦਾ। ਇੱਧਰ ਸ਼ੁਭਿਆ ਪ੍ਰਤੀਤ ਹੁੰਦਾ, ਦੂਜੇ ਪਾਸੇ ਪ੍ਰਕਾਸ਼ ਦੇ ਰਿਹਾ ਹੁੰਦਾ। ਇਸ ਤਰ੍ਹਾਂ ਜਿਹੜੀ ਆਤਮਾ ਉਹ ਸਦਾ ਹੀ ਪ੍ਰਕਾਸ਼ ਰੂਪ ਹੈ, ਉਹਦੇ ਚ ਅੰਧਕਾਰ ਹੈ ਹੀ ਨਹੀਂ। ਜੇ ਉਹ ਚ ਅੰਧਕਾਰ ਹੋ ਗਿਆ ਪ੍ਰਕਾਸ਼ ਦੇ ਵਿੱਚ ਸੂਰਜ ਦੇ ਵਿੱਚ, ਫਿਰ ਸੂਰਜ ਕਾਹਦਾ ਹੋਇਆ? ਸੂਰਜ ਚ ਕਦੀ ਹਨੇਰਾ ਨਹੀਂ ਹੁੰਦਾ, ਸੂਰਜ ਹਮੇਸ਼ਾ ਹੀ ਪ੍ਰਕਾਸ਼ ਰੂਪ ਹੁੰਦਾ। ਆਤਮਾ ਹਮੇਸ਼ਾ ਹੀ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ, ਇਹਦੇ ਦੁਆਲੇ ਆਵਰਣ ਆ ਜਾਂਦੇ ਆ। ਉਹ ਜਿਹੜੇ ਪੜ੍ਹਦੇ ਆ ਆਉਣ ਦੇ ਨਾਲ ਸਾਨੂੰ ਉਹ ਨਜ਼ਰ ਉਹਨੂੰ ਹਟ ਜਾਂਦੀ ਹੈ। ਜਿਉਂ ਜਿਉਂ ਅਸੀਂ ਸੇਵਾ ਕਰਦੇ ਹਾਂ, ਕੋਈ ਪੁੰਨ ਕਰਮ ਕਰਦੇ ਹਾਂ, ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਉਹ ਜਿਹੜੇ ਪੜ੍ਹਦੇ ਆ ਹੌਲੀ ਹੌਲੀ ਸੂਖਮ ਹੁੰਦੇ ਆ, ਸੂਖਮ ਤੋਂ ਬਾਅਦ ਕੇ ਖਤਮ ਹੋ ਜਾਂਦੇ ਆ, ਇਹ ਪ੍ਰਕਾਸ਼ ਰੂਪ ਬਾਅਦ ਉਹ ਨਜ਼ਰ ਆਉਣ ਲੱਗ ਪੈਂਦੀ। ਜਿਹਦਾ ਨਾਮ ਬ੍ਰਹਮ ਗਿਆਨ ਹੈ, ਗਜ ਕੇ ਬੋਲੋ ਆਪਣੀ ਆਤਮਾ ਨੂੰ ਸਾਖਿਆਤ ਕਰ ਲੈਣ ਦਾ ਨਾਮ ਬ੍ਰਹਮ ਗਿਆਨ ਆ, ਕੋਈ ਜ਼ਿਆਦੀਆਂ ਗੱਲਾਂ ਕਰਨ ਦਾ ਨਾਮ ਬ੍ਰਹਮ ਗਿਆਨ ਨਹੀਂ। ਸੋਏ ਸੁਆਸ ਦੇ ਮਹਾਰਾਜ ਕਹਿੰਦੇ ਭੈਓ ਪ੍ਰਗਾਸ, ਉਹਨਾਂ ਦੇ ਅੰਦਰ ਆਤਮਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤੇ ਜਿਹਨਾਂ ਦੇ ਅੰਦਰ ਐਸਾ ਹੋ ਗਿਆ ਸਦਾ ਸੁਖ ਮਨ, ਉਹਨਾਂ ਦੇ ਮਨ ਚ ਸਦਾ ਹੀ ਸੁਖ ਆ, ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਦੇ ਸਕਦਾ। ਜਿਹੜਾ ਉਹਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਉਹ ਆਪ ਦੁਖੀ ਹੋ ਜਾਊਗਾ, ਉਹਨਾਂ ਨੂੰ ਕੋਈ ਫਰਕ ਨਹੀਂ, ਉਹਦਾ ਨਿਰਲੇਪ ਸਰੂਪ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਚ ਸਦਾ ਹੀ ਸੁਖ ਹੈ। ਸਤਿਗੁਰ ਪੂਰਾ ਪਾਇਆ ਕਹਿੰਦੇ ਇਹ ਅਵਸਥਾ ਉਹਨਾਂ ਨੂੰ ਕਿਵੇਂ ਪ੍ਰਾਪਤ ਹੁੰਦੀ ਹੈ? ਉਹਨਾਂ ਦੇ ਕੋਈ ਪੁੰਨ ਵਿਸ਼ੇਸ਼ ਹੁੰਦੇ ਆ, ਪਿਛਲੇ ਬਹੁਤ ਜਨਮਾਂ ਦੀ ਕਮਾਈ ਹੁੰਦੀ ਹੈ, ਜਿਹਦੇ ਕਾਰਨ ਕਹਿੰਦੇ ਉਹਨਾਂ ਨੇ ਪੂਰੇ ਸਤਿਗੁਰ ਨੂੰ ਪਾਇਆ। ਬਾਬਾ ਹਰਨਾਮ ਸਿੰਘ ਜੀ ਪੁੱਛਣ ਵਾਲੇ ਮਹਾਂਪੁਰਖ ਹੋਏ ਆ, ਬ੍ਰਹਮ ਗਿਆਨੀ, ਉਹਨਾਂ ਦੇ ਚਰਨਾਂ ਚ ਯੰਤਰਾਂ ਬਾਲ ਦਾਸ, ਬਾਬਾ ਆਨੰਦ ਸਿੰਘ ਜੀ, ਰਤਨ ਸਿੰਘ ਡਰੋਲੀ, ਇਹ ਸੇਵਾਦਾਰ ਸੀ। ਕਹਿੰਦੇ ਮਹਾਰਾਜ ਬਾਬਾ ਆਨੰਦ ਸਿੰਘ ਜੀ ਤੇ ਤੁਹਾਡੀ ਬੜੀ ਵਿਸ਼ੇਸ਼ ਕਿਰਪਾ ਹੋਈ ਹੈ। ਕਹਿੰਦੇ ਇਹ ਤ੍ਰੇਤੇ ਯੁਗ ਤੋਂ ਸਾਡੇ ਨਾਲ ਤੁਰੇ ਹੋਏ ਆ, ਕਹਿੰਦੇ ਇਹਨਾਂ ਨੂੰ ਚਾਰ ਚਾਰ ਜਨਮ ਹੋਏ ਆ। ਕੱਜ ਕੇ ਬੋਲੋ ਬੜੇ ਲੰਬੇ ਸਮੇਂ ਕਹਿੰਦੇ ਸਾਡੇ ਨਾਲ ਤੁਰੇ ਆ ਰਹੇ, ਕਈ ਕਈ ਜਨਮਾਂ ਦੀਆਂ ਕਮਾਈਆਂ ਕਰਕੇ ਫਿਰ ਜਿਹੜੀ ਅਵਸਥਾ ਮਿਲਦੀ ਹੈ, ਜਿਵੇਂ ਬਹੁਤ ਛੋਟੇ ਛੋਟੇ ਜਰਰੇ ਇਕੱਠੇ ਹੋ ਕੇ ਬੜੇ ਬੜੇ ਪਹਾੜ ਬਣ ਜਾਂਦੇ, ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਪੁੰਨ ਕਰਮਾਂ ਦਾ, ਨੇਕੀ ਦਾ, ਗਿਆਨ ਦਾ ਸਾਂਝਾ ਕਰ ਗਏ ਜੇ, ਇੱਕ ਦਿਨ ਬੜਾ ਗਿਆਨੀ ਬਣ ਜਾਂਦਾ, ਇੱਕ ਇੱਕ ਬੂੰਦ ਪੈਣ ਨਾਲ ਬੜਾ ਪਾਣੀ ਨਾਲ ਭਰ ਜਾਂਦਾ, ਥੋੜ੍ਹੀ ਥੋੜ੍ਹੀ ਵਿਦਿਆ ਰੋਜ਼ ਪੜ੍ਹੋ ਇੱਕ ਦਿਨ ਵਿਦਵਾਨ ਬਣ ਜਾਂਦਾ, ਥੋੜ੍ਹੀ ਥੋੜ੍ਹੀ ਮਾਇਆ ਰੋਜ਼ ਬਚਾਓ ਇੱਕ ਦਿਨ ਬੰਦਾ ਧਨੀ ਬਣ ਜਾਂਦਾ, ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਨੇਕੀ ਕਰੋ ਬੰਦਾ ਨੇਕ ਬਣ ਜਾਏਗਾ। ਇਸੇ ਤਰ੍ਹਾਂ ਕਮਾਈ ਕਰਦਿਆਂ ਕਰਦਿਆਂ ਇਨਸਾਨ ਨੂੰ ਇੱਕ ਦਿਨ ਇਹ ਆਤਮਾ ਗਿਆਨ ਦੀ ਜਿਹੜੀ ਮੁਕੰਮਲ ਅਵਸਥਾ ਇਹ ਵੀ ਭਾਈ ਪ੍ਰਾਪਤ ਹੋ ਜਾਂਦੀ ਹੈ। ਹੁਣ ਕਈ ਵਾਰੀ ਜਲਦਬਾਜ਼ੀ ਕਰਨੀ ਚਾਹੁੰਦੇ ਇੱਕਦਮ, ਇਹ ਜਲਦਬਾਜ਼ੀ ਦਾ ਮਾਰਗ ਨਹੀਂ। ਹਲਕਾ ਬਲੋਬ ਨਾ ਬਲੋਬਹ ਮੇਰੇ ਭਾਈ, ਸਹਿਜ ਬਲੋਬ ਜੈਸੇ ਤਤ ਨਾ ਜਾਏ। ਸੋ ਇਸ ਵਾਸਤੇ ਇਹ ਸਹਿਜ ਦਾ ਮਾਰਗ ਹੈ ਵਿਚਾਰ ਗਿਆਨ ਦਾ। ਸੋ ਇਸ ਵਾਸਤੇ ਹੁਣ ਦੇਖੋ 84 ਲੱਖ ਜੂਨਾ ਭੋਗਦਾ ਹੈ ਆਇਆ, ਤੇ ਜੇ 20-25 ਜਨਮਾਂ ਦੇ ਵਿੱਚ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਵੇ ਤੇ ਬਹੁਤ ਵੱਡੀ ਹਿੰਮਤ ਹੈ। 84 ਲੱਖ ਜੂਨਾ ਦਾ ਜਾਲ 20-25 ਜਨਮ ਚ ਕੱਟਿਆ ਗਿਆ, 20-25 ਜਨਮ 500 ਸਾਲ ਚ ਖਤਮ ਹੋ ਜਾਣਗੇ। ਕਦ ਕੇ ਬੋਲੋ 7.5 ਕਰੋੜ ਸਾਲ ਬਾਅਦ ਮਨੁੱਖ ਦੇ ਮਿਲੀ ਹੈ, ਤੇ ਜੇ 500 ਸਾਲ ਬਹੁਤ ਵੱਡੀ ਬਹਾਦਰੀ ਹੈ, ਬਹੁਤ ਵੱਡੀ ਬਹਾਦਰੀ ਹੈ। 20-25 ਜਨਮ 500-400 ਸਾਲ ਚ ਬੀਤ ਜਾਣਗੇ, ਸੋ ਇਸ ਵਾਸਤੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹੈ, ਭਇਓ ਪ੍ਰਗਾਸ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਆ। ਉਹਨਾਂ ਦੇ ਮਨ ਦੇ ਅੰਦਰ ਨਿਰੰਕਾਰ ਦਾ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਨਿਰੰਕਾਰ ਦਾ ਸਰੂਪ ਹੀ ਪ੍ਰਕਾਸ਼, ਜਿਹੜਾ ਚੰਦਰਮਾ ਦਾ ਪ੍ਰਕਾਸ਼ ਹੈ ਠੰਡ ਹੈ, ਜੜਤਾ ਨੂੰ ਪੈਦਾ ਕਰਦਾ। ਸੂਰਜ ਦਾ ਪ੍ਰਕਾਸ਼ ਗਰਮ ਹੈ, ਚੀਜ਼ ਪਿਘਲਣ ਲੱਗ ਪੈਂਦੀ ਹੈ, ਸੇਕ ਲੱਗਦਾ। ਜਿਹੜਾ ਆਤਮਾ ਗਿਆਨ ਪਰਮਾਤਮਾ ਦਾ ਪ੍ਰਕਾਸ਼ ਹੈ, ਨਾ ਇਹ ਤੱਤਾ ਹੀ ਹੈ ਨਾ ਠੰਡਾ ਹੀ, ਨਾ ਇਹ ਪਘਲਾਉਂਦਾ ਹੀ ਹੈ ਨਾ ਗਰਮ ਕਰਦਾ, ਤੇ ਕਿਹੜਾ ਸਿਰ। ਇਹਦਾ ਬੜਾ ਅਲੌਕਿਕ ਪ੍ਰਕਾਸ਼ ਹੈ, ਚਿਮ ਚਿਮ ਬਰਸ ਹੈ ਅੰਮ੍ਰਿਤ ਧਾਰਾ, ਜਿਵੇਂ ਮਿੰਨੀ ਮਿੰਨੀ ਵਰਖਾ ਹੁੰਦੀ ਹੈ, ਉਹ ਬੜੀ ਸੁਖਦਾਈ ਲੱਗਦੀ। ਆਤਮਾ ਗਿਆਨ ਦੇ ਪ੍ਰਕਾਸ਼ ਦੀ ਬਹਾਰ ਐਸੀ ਸੁਹਾਵਣੀ ਹੈ, ਜਦੋਂ ਇਹ ਪੈਦਾ ਹੋਣਾ ਸ਼ੁਰੂ ਹੋਏ ਤਾਂ ਬੜਾ ਆਨੰਦ ਆਉਂਦਾ। ਪਹਿਲਾਂ ਤਾਂ ਟਣਾਣੇ ਵਾਂਗ ਦਿਸੂਗਾ, ਫਿਰ ਤਾਰੇ ਵਾਂਗ, ਫਿਰ ਚੰਦਰਮਾ ਸੂਰਜ ਵਾਂਗ, ਫਿਰ ਬਿਜਲੀ ਵਾਂਗ, ਕਰੋੜਾਂ ਸੂਰਜਾਂ ਵਾਂਗ, ਫਿਰ ਇੰਨਾ ਉਹ ਪ੍ਰਕਾਸ਼ ਦੁੱਧ ਨੂੰ ਵੀ ਜ਼ਿਆਦਾ ਚਿੱਟਾ, ਬੜਾ ਅਲੌਕਿਕ, ਅੰਦਰ ਵੀ ਸਾਰੇ ਬ੍ਰਹਿਮੰਡ ਤੱਕ ਫੈਲਿਆ ਹੋਇਆ ਨਜ਼ਰ ਆਉਣ ਲੱਗ ਜਾਏਗਾ। ਆਪਣੇ ਅੰਦਰੋਂ ਜ਼ੁਬਾਨ 'ਤੇ ਮਿੱਠਾ ਜਿਹਾ ਸਵਾਦ ਆਏਗਾ, ਦਸ ਦੁਆਰ 'ਚ ਅੰਮ੍ਰਿਤ ਝਰਦਾ ਨਜ਼ਰ ਆਏਗਾ, ਨੱਕ ਦੀ ਕੁੰਬਲੀ 'ਚੋਂ ਖੁਸ਼ਬੋ, ਸਾਰੇ ਸਰੀਰ ਦੇ ਰੋਮਾਂ ਵਿੱਚੋਂ ਅੰਮ੍ਰਿਤ ਦੀ ਬੁਹਾਰ ਝਰੇਗੀ। ਪਰ ਇਹ ਕਮਾਈ ਕਰਨ ਦੀਆਂ ਗੱਲਾਂ, ਮੇਰਾ ਗੱਲਾਂ ਬਾਤਾਂ ਦਾ ਮਾਰਗ ਨਹੀਂ। ਮਿਹਨਤ ਜਿਹੜਾ ਕਰਦਾ ਨਾਮ ਅਭਿਆਸ ਰੂਟੀਨ ਦੇ ਨਾਲ ਅਤੇ ਨਾਲ ਪੱਥ ਰੱਖਣੇ, ਇਹ ਨਿੰਦਿਆ ਨਹੀਂ ਕਰਨੀ। ਇੱਕ ਆਦਤ ਰੋਜ਼ ਛੱਡ, ਝੂਠ ਨਹੀਂ ਬੋਲਣਾ, ਬਗਾਨਾ ਹੱਕ ਨਹੀਂ ਖਾਣਾ, ਪਰਾਏ ਦਾ ਬੁਰਾ ਨਹੀਂ ਸੋਚਣਾ, ਕਿਸੇ ਨੂੰ ਗੈਰ ਦ੍ਰਿਸ਼ਟੀ ਨਾ ਦੇਖਣਾ, ਇਸਤਰੀਆਂ ਵਾਸਤੇ ਵੀ ਹੈ ਪੁਰਸ਼ਾਂ ਵਾਸਤੇ ਵੀ। ਕਿਉਂਕਿ ਮਹਾਰਾਜ ਦੇਖੋ ਇੱਕੋ ਹੀ ਪੰਗਤੀ ਵਿੱਚ ਬਹੁਤ ਕੁਝ ਦੱਸ ਗਿਆ, ਪਰ ਨਿੰਦਾ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੇ ਨਾਲ ਹਰੀ। ਜਿਸ ਮਨੁੱਖ ਨੇ ਪਰਾਈ ਨਿੰਦਾ ਸੁਣਨੀ ਤੇ ਕਰਨੀ ਤਿਆਗ ਦਿੱਤੀ ਹੈ, ਔਰ ਪਰਾਏ ਸਰੀਰ ਨਾ ਵਕਾਰ ਦ੍ਰਿਸ਼ਟੀ ਤਿਆਗ ਦਿੱਤੀ ਹੈ, ਪਰ ਦਾਰਾ ਪਰ ਨਿੰਦਾ ਪਰ ਦਾਰਾ ਪਰ ਹਰੀ ਇਹ ਤਿਆਗ ਦਿੱਤੀਆਂ, ਤਾਂ ਦੋਏ ਚੀਜ਼ਾਂ ਦਿਸ। ਕਹਿੰਦੇ ਉਹ ਹਮੇਸ਼ਾ ਰੱਬ ਦੇ ਨੇੜੇ ਵਸਦਾ। ਹੁਣ ਨਵੇਂ ਪਾਤਸ਼ਾਹੀ ਨੂੰ ਪੁੱਛ ਲਓ, ਉਹ ਕਹਿੰਦੇ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਇਹ ਘੱਟ ਬ੍ਰਹਮ ਨਵਸਾ। ਜਿਸ ਬੰਦੇ ਅੰਦਰ ਕਦੀ ਵਕਾਰ ਭਾਵਨਾ ਨਹੀਂ ਪੈਦਾ ਹੋਈ ਔਰ ਕ੍ਰੋਧ ਨਹੀਂ ਪੈਦਾ ਹੋਇਆ, ਕਹਿੰਦੇ ਉਹਦੇ ਹਿਰਦੇ ਰੱਬ ਦਾ ਨਿਵਾਸ ਹੋ ਜਾਂਦਾ, ਰੱਬ ਦਾ ਨਿਵਾਸ। ਲੈ ਦੋ ਚੀਜ਼ਾਂ ਤਿਆਗਣ, ਕਿਉਂਕਿ ਜਿੱਥੇ ਦੋ ਤਿਆਗੀਆਂ ਉੱਥੇ ਸਾਰੀਆਂ ਤਿਆਗੀਆਂ ਪਈਆਂ, ਕਿਉਂਕਿ ਜਹਾਂ ਏਕ ਪੰਚ ਸਰ ਕੋ ਵਾਸਾ ਤਾਹਾਂ ਕ੍ਰੋਧ ਲਓ ਕਰੈ ਨਿਵਾਸਾ, ਜਹਾਂ ਏਕ ਕੀ ਗਣਤੀ ਆਵੇ ਤਾਹਾਂ ਅਨੇਕ ਅਵਸ਼ ਰਹਾਵੇ। ਜਿੱਥੇ ਵਕਾਰ ਆ ਜਾਂਦਾ ਉੱਥੇ ਕ੍ਰੋਧ ਆ ਗਿਆ, ਜਿਵੇਂ ਇੱਕ ਕਾਂ 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 ਕਰਕੇ ਸਾਰੇ ਕਾਂ ਇਕੱਠੇ ਕਰ ਲੈਂਦਾ, ਇਹ ਜਿਹੜੇ ਬੁਰੇ ਔਗਣ ਹੈ ਇੱਕ ਆ ਜਾਏ ਅਤੇ ਦੂਏ ਵੀ ਨਾਲੇ ਆ ਜਾਂਦੇ ਆ, ਕਿਉਂਕਿ ਭਾਈਚਾਰਾ ਇਕੱਠਾ ਹੀ। ਇੱਕ ਸ਼ਰਾਬੀ ਹੋਵੇ ਦੂਏ ਸ਼ਰਾਬੀ ਉੱਥੇ ਇਕੱਠੇ ਹੋ ਜਾਂਦੇ, ਇੱਕ ਜੁਆਰੀ ਉੱਥੇ ਜੂਏ ਵਾਲੇ ਇਕੱਠੇ ਹੋ ਜਾਂਦੇ। ਇਸੇ ਤਰ੍ਹਾਂ ਜਿੱਥੇ ਇਹਨਾਂ ਪੰਜਾਂ 'ਚੋਂ ਇੱਕ ਆ ਜਾਏ ਦੂਏ ਆਪਣੇ ਆਪ ਆ ਜਾਂਦੇ, ਆਪਣੇ ਭਾਈਚਾਰੇ ਵੱਲ ਸਾਰੇ ਜਾਂਦੇ। ਜੇ ਇੱਕ ਸੱਚ ਜਾਂ ਧਰਮ ਆ ਜਾਏ ਜਿੰਨੇ ਸ਼ੁੱਭ ਗੁਣ ਆ ਉੱਥੇ ਆਪਣੇ ਆਪ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ। ਇਹਨਾਂ ਦਾ ਵੀ ਇਸ ਜਿੱਥੇ ਕਹਿੰਦੇ ਇੱਕ ਵਕਾਰ ਆਉਂਦਾ ਉੱਥੇ ਕ੍ਰੋਧ ਆ ਜਾਂਦਾ, ਅਤੇ ਜਿੱਥੇ ਦੂਜੇ ਵਿਕਾਰ ਜਿਹੜੇ ਉਹ ਵੀ ਆ ਕੇ ਇਕੱਠੇ ਹੋ ਜਾਂਦੇ। ਤਾਹਾਂ ਕ੍ਰੋਧ ਲਓ ਕਰੇ ਨਵਾਸਾ, ਜਹਾਂ ਏਕ ਹੀ ਗਣਤੀ ਆਵੇ, ਜਿੱਥੇ ਇੱਕ ਦੀ ਗਣਤੀ ਆ ਜਾਏ ਤਾਹਾਂ ਅਨੇਕ ਅਵਸਰ ਵੱਲ, ਉੱਥੇ ਸਾਰੇ ਔਗਣ ਸ਼ੁਰੂ ਹੋ ਜਾਂਦੇ। ਇੱਕ ਬੜੇ ਇੱਕ ਔਗਣ ਤਿਆਗਣ ਸਾਰੇ ਔਗਣ ਤਿਆਗ ਹੋ ਜਾਂਦੇ, ਇੱਕ ਚੰਗਾ ਗੁਣ ਗ੍ਰਹਿਣ ਕਰਨ ਸਾਰੇ ਗੁਣ ਆਉਣੇ ਸ਼ੁਰੂ ਹੋ ਜਾਂਦੇ, ਤਜਰਬਾ ਕਰਕੇ ਦੇ ਲਓ। ਪਰ ਅਸੀਂ ਬਾਣੀ ਵੀ ਪੜ੍ਹਦੇ ਹਾਂ, ਨਿੰਦਿਆ ਚੁਗਲੀ ਵੀ ਕਰੀ ਜਾਂਦੇ ਹਾਂ, ਗੁਰਦੁਆਰਿਆਂ 'ਚ ਵੀ ਜਾਂਦੇ ਹਾਂ, ਮਹਾਂਪੁਰਖਾਂ ਕੋਲ ਵੀ ਜਾਂਦੇ ਹਾਂ, ਸਾਰੀ ਸਾਰੀ ਉਮਰ ਘੁੰਮਦੇ ਹਾਂ, ਮਨ ਦੀ ਅਵਸਥਾ ਉੱਥੇ ਦੀ ਉੱਥੇ ਹੈ, ਇਹ ਕਦੀ ਵਿਚਾਰ ਨਹੀਂ ਕੀਤੀ ਸੌਣ ਲੱਗੇ ਹਾਂ ਵੀ ਅਸੀਂ ਉੱਥੇ ਖੜ੍ਹੇ, ਇੱਕ ਪੈਰ ਵੀ ਗਾਂਹ ਨਹੀਂ ਤੁਰੇ। ਕਾਰਨ ਕੀ ਹੈ? ਉਹ ਕੋਈ ਨਾ ਕੋਈ ਕਮਜ਼ੋਰੀ ਹੈ ਜਿਹੜੀ ਸਾਨੂੰ ਗਾਂਹ ਵਧਣ ਨਹੀਂ ਦਿੰਦੀ। ਉਸ ਕਮਜ਼ੋਰੀ ਨੂੰ ਫੜੋ, ਉਹਨੂੰ ਛੱਡੋ। ਜਦੋਂ ਤੁਸੀਂ ਜੇ ਮਹੀਨੇ 'ਚ ਇੱਕ ਕਮਜ਼ੋਰੀ ਛੱਡ ਦਿਓ, ਆਪਣੀ ਉਮਰ 'ਚ ਕਿੰਨੀਆਂ ਕਮਜ਼ੋਰੀਆਂ ਨਿਕਲ ਜਾਣਗੀਆਂ। ਜੇ ਰੋਜ਼ ਛੱਡੀ ਜਾਏ ਫਿਰ ਤਾਂ ਬਹੁਤ ਵੱਡੀ ਬਹਾਦਰੀ। ਆ ਬੰਦੇ ਨੂੰ ਸਮਝਾਉਣ ਵਾਸਤੇ ਕਿੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਧਾਰਮਿਕ ਕੇਂਦਰ ਕਿੰਨੇ, ਗ੍ਰੰਥ ਪੰਥ ਸੰਪਰਦਾਵਾਂ ਕੋਈ ਅੰਤ ਨਹੀਂ। ਕਈ ਵੀ ਇਹ ਹੰਕਾਰ ਹੁੰਦਾ ਮੈਂ ਫਲਾਨੀ ਸੰਪਰਦਾ ਦਾ, ਮੈਂ ਫਲਾਨੇ ਦਾ ਚੇਲਾ, ਇਹ ਚੀਜ਼ਾਂ ਤਾਂ ਛੱਡਣੀਆਂ ਸੀ, ਇਹ ਹੰਕਾਰ ਤਿਆਗਣੇ ਸੀ, ਉਲਟਾ ਉਹੀ ਕੰਮ ਫੇਰ। ਸੋ ਇਸ ਵਾਸਤੇ ਰੋਜ਼ ਯਤਨ ਕਰੋ ਕਿ ਮੈਂ ਇੱਕ ਔਗਣ ਤਿਆਗਣਾ। ਜਿੰਨਾ ਚਿਰ ਤਿਆਗਿਆ ਨਹੀਂ ਜਾਂਦਾ ਅਭਿਆਸ ਕਰੋ ਤਿਆਗਣ ਦਾ। ਜੇ ਇਸ ਤਰ੍ਹਾਂ ਤੁਸੀਂ ਕਰਨ ਲੱਗ ਪੋਗੇ ਥੋੜ੍ਹੀ ਦੇਰ ਬਾਅਦ ਤੁਸੀਂ ਦੇਖੋਗੇ ਤੁਹਾਡਾ ਮਾਨਸਿਕ ਮੰਡਲ ਕਿੰਨਾ ਉੱਚਾ ਉੱਠਦਾ। ਅਸੀਂ ਬਾਣੀ ਪੜ੍ਹੀ ਜਾਂਦੇ ਰੋਜ਼, ਪਰ ਤੇਰਿਆ ਰੂਪ ਨਾ ਵੇਖੈ ਨੇਤਰ, ਸਾਧਗੀ ਟਹਿਲ ਸੰਤ ਸੰਗੇਤ, ਪਰਾਏ ਰੂਪ ਦੇਖਣੇ ਛੱਡੇ ਨੇ। ਸੰਤਾਂ ਦੀ ਸੇਵਾ ਨਾ ਹੇਤ ਪਿਆਰ ਪਾਉਣਾ ਸੀ, ਉਹ ਗ੍ਰਹਿਣ ਨਹੀਂ ਕੀਤਾ, ਸਿਰਫ ਪਾਠ ਹੀ ਕੀਤਾ। ਸਾਡੇ ਤੋਤੇ ਵਾਲਾ ਪਾਠ ਹੈ, ਤੋਤਾ ਰਟਣੀ ਹੈ। ਉਹ ਜਿਵੇਂ ਕਿ ਸੰਤਾਂ ਨੇ ਤੋਤਾ ਪੜਾਇਆ ਸੀ, ਸੰਤਾਂ ਨੇ ਕੀ ਪੜਾਇਆ ਪਾਠ ਤੋਤੇ ਨੂੰ? ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਫਸ ਨਾ ਜਾਣਾ, ਧੋਖੇ ਮੈਂ ਨਾ ਆਉਣਾ, ਪਿੰਜਰੇ ਵਿੱਚ ਪਾਏਗਾ। ਉਹ ਤੋਤਾ ਪੜਦਾ ਜੀ ਰੋਜ਼, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਫਸ ਨਾ, ਧੋਖੇ ਮੈਂ ਨਾ, ਪਿੰਜਰੇ ਵਿੱਚ ਪਾਏਗਾ। ਸਾਰੇ ਤੋਤੇ ਪੜਾ ਤੇ, ਤੋਤਾ ਇੱਕ ਦੂਜੇ ਨਕਲ ਬੜੀ ਕਰਦਾ, ਪੜ ਗਿਆ। ਉਹ ਸ਼ਿਕਾਰੀ ਜਾਲ ਲਿਆ, ਕਹਿੰਦੇ ਆ ਪਤਾ ਨਹੀਂ ਕਿਹੜਾ ਉਸਤਾਦ ਮਿਲ ਗਿਆ, ਸਾਰੇ ਤੋਤੇ ਪੜਾ ਤੇ ਕਿੱਥੇ ਕਾਬੂ ਆਉਣੇ। ਉਹ ਕਹਿੰਦਾ ਦੇਖੀਏ ਪੜਾਕੂ ਹੀ ਆ ਕਿ ਅਮਲ ਵੀ ਹੈ। ਹੁਣ ਜਾਲ ਲਾ ਲਿਆ, ਦਾਣੇ ਖਿਲਾ, ਤੋਤੇ ਆ ਗਏ, ਨਾ ਖਾਈ ਜਾਂਦੇ ਆ, ਨਾ ਪੜੀ ਜਾਂਦੇ ਆ, ਨਾ ਚੁਗੀ ਜਾਂਦੇ ਆ। ਹੁਣ ਕਿਹਾ ਦੇਖੀਏ, ਜਾਲ ਵੱਲ ਨੇੜੇ ਕੀਤਾ, ਸਾਰੇ ਦੇ ਸਾਰੇ ਫਸ ਗਏ। ਉਹ ਪੜਾਕੂ ਨੇ ਦੂਏ ਫਸਾ ਤੇ। ਉਹ ਸ਼ਿਕਾਰੀ ਕਹਿੰਦਾ ਵੀ ਪੜੇ ਜ਼ਰੂਰ ਆ, ਅਮਲ ਨਹੀਂ ਕੀਤਾ। ਵੀ ਇਹਨਾਂ ਉਹ ਤਾਂ ਦੱਸ ਰਿਹਾ ਵੀ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਫਸ ਨਾ ਜਾਣਾ, ਧੋਖੇ ਮੈਂ ਪਿੰਜਰੇ ਪਾਏਗਾ, ਪੜ੍ਹੀ ਜਾਂਦੇ, ਅਮਲ ਤੇ ਕੀਤਾ ਹੀ ਨਹੀਂ। ਅੱਜ ਅਸੀਂ ਪਾਠ ਬਹੁਤ ਪੜ੍ਹਦੇ ਹਾਂ, ਪਾਠ ਨਾਮ ਹੁੰਦਾ ਲੈਸਨ ਦਾ, ਲੈਸਨ ਕਹਿ ਕੀ ਰਿਹਾ, ਉਹ ਇੱਕ ਅੱਖਰ ਵੀ ਨਹੀਂ ਕੀਤਾ। ਖੁੱਥਾ ਨਾਮ ਇੱਕ ਵੀ ਬਾਲ ਬੁੱਲਾ ਸ਼ਾਹ ਕਹਿੰਦਾ ਇੱਕ ਬਾਲ ਵੀ ਨਹੀਂ ਖੁੱਥਿਆ, ਬਰਾਈ ਦਾ ਬਾਲ ਇੱਕ ਵੀ ਨਹੀਂ ਪੁੱਟਿਆ, ਤੇ ਦੋਇਆਂ ਬਾਲਾਂ ਮਗਰ ਹੋਵੇ ਗੱਜ ਕੇ ਬੋਲੋ, ਇਹਨੇ ਵਿਗਾੜਿਆ ਕੁਛ ਨਾ, ਬੁਰਾਈ ਨਹੀਂ ਛੱਡੀ। ਹਜ਼ੂਰ ਪਾਤਸ਼ਾਹ ਕਹਿੰਦੇ ਤੁਸੀਂ ਇਸ ਤਰ੍ਹਾਂ ਦਾ ਪਾਠ ਕਰੋ। ਦੇਖੋ ਹੁਣ ਸੁਖਮਨੀ ਦੀ ਅਸ਼ਟਪਦੀ ਹੈ ਨੌਵੀਂ, ਮਿਥਿਆ ਨਹੀਂ ਰਸਨਾ ਪਰਸ, ਇਸ ਪੰਕਤੀ ਨੂੰ ਪੜ੍ਹੋ ਵੀ ਤੇ ਅਮਲ ਕਰੋ, ਫਿਰ ਰਸਨਾ ਨਾ ਝੂਠ ਨਹੀਂ ਜੇ ਬੋਲਣਾ। ਅਸੀਂ ਜਿੰਨਾ ਚਿਰ ਬੋਲੀਏ ਨਾ ਉਨਾ ਚਿਰ ਰੋਟੀ ਹਜ਼ਮ ਨਹੀਂ ਹੁੰਦੀ, ਕਿਉਂਕਿ ਝੂਠ ਸਾਡੇ ਲਈ ਚੂਰਨ ਹੈ। ਗੱਜ ਕੇ ਬੋਲੋ, ਨਿੰਦਿਆ ਜਿਹੜੀ ਹੈ ਇਹ ਲੋਹਾ ਸਭਿਆ, ਇਹਦੇ ਪੀਣੇ ਬਿਨਾ ਵੀ ਗਲੇ ਤੋਂ ਰੋਟੀ ਥੱਲੇ ਨਹੀਂ ਜਾਂਦੀ। ਜਿੰਨਾ ਚਿਰ ਬਹਿ ਕੇ ਚੁਗਲੀਆਂ ਨਾ ਕਰ ਲਈਏ ਉਨਾ ਚਿਰ ਪੇਟ ਦਾ ਫਾਰਾ ਨਹੀਂ ਲੈਂਦਾ, ਤੇ ਸਾਡੀਆਂ ਆਦਤਾਂ ਬਣ ਚੁੱਕੀਆਂ। ਹਰ ਵੇਲੇ ਦੂਏ ਦੀ ਗੱਲ ਕਰਨੀ, ਜਿਹਦੇ ਨਾਲ ਕੋਈ ਪ੍ਰਯੋਜਨ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਕੋਈ ਵੱਟ ਨਹੀਂ ਵਿਹਾਰ ਨਹੀਂ। ਸਾਡੇ ਦੇਸ਼ ਵਾਸੀਆਂ ਨੂੰ ਤਾਂ ਆਦਤ ਬਹੁਤ ਜ਼ਿਆਦਾ ਹੈ। ਗੱਜ ਕੇ ਬੋਲੋ, ਸਾਰਾ ਦਿਨ ਇਹੀ ਗੱਲਾਂ, ਇਹ ਗੱਲਾਂ ਕਰਨੀਆਂ ਛੱਡ ਦਿਓ, ਦਿਮਾਗ ਦੀ ਐਨਰਜੀ ਤੁਹਾਡੀ ਇੰਨੀ ਬਲਵਾਨ ਬਣ ਜਾਊਗੀ, ਤੁਸੀਂ ਦੇਖੋ ਨਜ਼ਾਰਾ ਵੱਖਰਾ ਹੋ ਜੂ। ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦੱਸ, ਰਸਨਾ ਨਾ ਝੂਠ ਨਹੀਂ ਬੋਲਣਾ, ਨਿਰੰਜਨ ਦੀ ਮਨ ਚ ਪ੍ਰੀਤੀ ਪੈਦਾ ਕਰਨੀ। ਨਿਰੰਜਨ ਜੋ ਮਾਇਆ ਰੂਪੀ ਅੰਜਨ ਸੁਰ ਮੇ ਕਾਲ ਤੁਰਿਆ, ਪਰਮੇਸ਼ਰ ਸ਼ੁੱਧ ਹੈ, ਉਹਦੇ ਨਾਲ ਪ੍ਰੇਮ ਪਾਉਣਾ, ਉਹਨਾਂ ਪਾਇਆ ਹੀ ਨਹੀਂ। ਤੁਸੀਂ ਦੇਖ ਲਓ ਆਪਣੇ ਮਨਾਂ ਨਾਲ ਝੂਠੀਆਂ ਚੀਜ਼ਾਂ ਨੇ ਇੰਨਾ ਮੋਹ ਪਾ ਕੇ ਬੈਠੇ ਹਾਂ, ਮਰਨ ਤੱਕ ਨਹੀਂ ਛੱਡਦੇ। ਗੱਜ ਕੇ ਬੋਲੋ, ਰੱਬ ਛਡਾ ਲੈਂਦਾ ਡੰਡੇ ਨਾਲ, ਅਸੀਂ ਛੱਡਣ ਨੂੰ ਤਿਆਰ ਨਹੀਂ। ਪਰ ਤੇਰੇ ਰੂਪ ਨਾ ਵੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਵੀ ਕੰਨ ਨਾ ਕਿਸੇ ਦੀ ਨਿੰਦਿਆ ਨਹੀਂ ਸੁਣਦੇ। ਸਭ ਤੇ ਜਾਣੈ ਆਪਸ ਕੋ ਮੰਦਾ, ਜਿਹੜਾ ਆਪਣੇ ਆਪ ਨੂੰ ਮੰਦਾ ਜਾਣਦਾ ਉਹ ਦੂਏ ਨੂੰ ਮੰਦਾ ਕਿਵੇਂ ਕਹੂਗਾ? ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਜਿਹੜਾ ਗੁਰਮੁਖ ਉਹ ਕਹਿੰਦਾ ਮੈਂ ਬੁਰਾ, ਆ ਮੇਰੇ ਨੂੰ ਸਾਰੇ ਚੰਗੇ, ਸਾਰੇ ਚੰਗੇ। ਇਸ ਵਾਸਤੇ ਗੁਰਮੁਖ ਪਿਆਰਿਓ, ਜੇ ਤਾਂ ਇਸ ਢੰਗ ਨਾਲ ਬਾਣੀ ਪੜੋਗੇ, ਬਾਣੀ ਜਿਹੜੀ ਬੁਰਾਈ ਛੱਡੂ ਕਹਿੰਦੀ ਛੱਡੋ, ਜਿਹੜਾ ਗ੍ਰਹਿਣ ਕਰਨੂੰ, ਥੋੜੇ ਦਿਨ ਅਭਿਆਸ ਕਰਕੇ ਦੇਖੋ ਤੁਹਾਡੇ ਆਤਮਾ ਵਿੱਚ ਕੈਸਾ ਆਨੰਦ ਪੈਦਾ ਹੋਵੇਗਾ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ। ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪਰਗਾ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ। ਗੁਰੂ ਧਾਰਨ ਦਾ ਮਤਲਬ ਇਹ ਹੁੰਦਾ, ਗੁਰੂ ਦੱਸਦਾ ਆਹ ਗੱਲ ਤਿਆਗਣੀ ਹੈ, ਇਹ ਗ੍ਰਹਿਣ ਕਰਨੀ ਹੈ। ਚਾਹੇ ਸੰਤ ਤੋਂ ਸਿੱਖਿਆ ਲੈ ਕੇ ਜੀਵਨ ਸੁਧਾਰ ਲਓ, ਚਾਹੇ ਪੰਥ ਤੋਂ ਲੈ ਕੇ ਸੁਧਾਰ ਲਓ, ਚਾਹੇ ਗ੍ਰੰਥ ਤੋਂ ਲੈ ਕੇ ਸੁਧਾਰ ਲਓ। ਨਾ ਅਸੀਂ ਗ੍ਰੰਥ ਦੀ ਗੱਲ ਮੰਨਣੀ ਹੈ, ਨਾ ਪੰਥ ਦੀ ਮੰਨਣੀ, ਨਾ ਸੰਤ ਦੀ ਮੰਨਣੀ। ਗੱਜ ਕੇ ਬੋਲੋ, ਝਗੜੇ ਪਾ ਕੇ ਬੈਠੇ। ਕੋਈ ਕਹਿੰਦਾ ਅਸੀਂ ਗ੍ਰੰਥ ਨੂੰ ਮੰਨਦੇ ਹਾਂ, ਕੋਈ ਕਹਿੰਦਾ ਅਸੀਂ ਸੰਤ ਨੂੰ ਮੰਨਦੇ ਹਾਂ, ਕੋਈ ਪੰਥ ਨੂੰ ਮੰਨਦੇ, ਮੰਨਦੇ ਨਹੀਂ ਕਿਸੇ ਦੀ ਵੀ ਹੈ ਨਹੀਂ। ਗੱਲ ਹੈ ਜੀਵਨ ਸੁਧਾਰਨ ਦੀ। ਮੈਂ ਕਹਿੰਦਾ ਕਿ ਛੋਟਾ ਜਿਹਾ ਬੱਚਾ ਵੀ ਨੇਕ ਸਿੱਖਿਆ ਦੇਵੇ, ਉਹਦੀ ਮੰਨ ਲਓ, ਉਹ ਵੀ ਮੰਨਣ ਯੋਗ ਹੈ। ਬਜ਼ੁਰਗ ਦੇਵੇ, ਮਾਂ ਪਿਓ ਦੇਵੇ, ਕੋਈ ਵੀ ਜਿੱਥੋਂ ਵੀ ਸਾਡੇ ਜੀਵਨ ਦਾ ਸੁਧਾਰ ਹੁੰਦਾ, ਉਹਦਾ ਵਚਨ ਮੰਨ ਲਓ, ਉੱਥੋਂ ਹੀ ਕਲਿਆਣ ਹੋ ਜਾਏਗੀ। ਪਰ ਅਸੀਂ ਨਾ ਵਿਵਾਦਾਂ ਵਿੱਚ ਫਸ ਕੇ ਬਹਿ ਗਏ, ਇਹ ਤੋਂ ਗਾਹਾਂ ਪੈਰ ਪੁੱਟਣਾ ਨਹੀਂ ਚਾਹੁੰਦੇ, ਇਸੇ ਕਰਕੇ ਪ੍ਰਾਪਤੀ ਵਜਣੀ। ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਰਹਾਓ ਪੂਰੇ ਸਤਿਗੁਰੂ ਪਾਉਣ ਦਾ ਮਤਲਬ ਕੀ ਹੈ? ਸੱਤ ਤੇ ਅਸੱਤ ਦਾ ਨਿਰਣਾ, ਇਹ ਸੱਤ ਵਸਤੂ ਗ੍ਰਹਿਣ ਕਰਨੇ ਯੋਗ ਹੈ, ਅਸੱਤ ਤਿਆਗਣੇ ਯੋਗ ਹੈ। ਗੁਣ ਦਾਨ ਰਿਤ ਭੀਤਰ ਵਸਿਆ, ਗੁਣਾਂ ਦਾ ਨਿਧਾਨ ਖਜ਼ਾਨਾ ਰੂਪੀ ਪਰਮੇਸ਼ਰੂ ਦਾ ਪਿਆਰ ਜਦੋਂ ਹਿਰਦੇ 'ਚ ਵਸ ਗਿਆ ਤਾਂ ਦੁੱਖ ਭਰਮ ਹੋ ਭਾਗਾ, ਫਿਰ ਦੁੱਖ ਵੀ ਜੰਮਣ ਮਰਦੇ। ਜਿਹੜੇ ਭਰਮ ਸੀ ਉਹ ਹੋ ਰਿਹਾ, ਮੈਂ ਹੋ ਰਿਹਾ, ਜਿਹੜਾ ਇੱਕ ਦੂਜੇ ਤੋਂ ਭਰਮ ਕਰਕੇ ਡਰ ਹੁੰਦਾ ਹੈ, ਸਾਰਾ ਭਾਗ ਗਿਆ। ਭਈ ਪ੍ਰਾਪਤ ਵਸਤੂ ਵਿੱਚ ਰਾਮ ਨਾਮ ਰੰਗ ਲਾਗਾ, ਉਹਨਾਂ ਨੂੰ ਉਹ ਵਸਤੂ ਜਿਹੜੀ ਇੰਦਰੀਆਂ ਦੇ ਅਗੋਚਰ ਵਿਸ਼ੇ ਸੀ, ਅੱਖਾਂ ਕਰਕੇ ਰੱਬ ਦੇਖ ਨਹੀਂ ਸਕਦੇ, ਉਹਨੂੰ ਜਿਹੜੇ ਸ਼ਬਦ ਅਭਿਆਸ ਕਰਦੇ ਅੰਦਰ ਫੀਲ ਹੁੰਦੀ ਆ, ਉਹਦੀ ਅਨੁਭਵ ਹੁੰਦਾ, ਉਹ ਵਸਤੂ ਪ੍ਰਾਪਤ ਹੋ ਗਈ। ਜਿਹੜੇ ਅੱਖਾਂ ਤੋਂ, ਕੰਨਾਂ ਤੋਂ, ਰਸਨਾ ਦੇ ਕਹਿਣ ਤੋਂ ਜਾਂ ਸੁਣਨ ਤੋਂ ਜਾਂ ਦੇਖਣ ਤੋਂ ਪਰੇ ਸੀ, ਉਹਨੂੰ ਅਗੋਚਰ ਕਹਿ ਦਿੰਦੇ। ਅਤੇ ਜਦੋਂ ਰਾਮ ਦੇ ਨਾਮ ਨੂੰ ਜਪਿਆ ਤਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਆਤਮਾ ਰੂਪੀ ਰੰਗ ਲੱਗ ਗਿਆ। ਚਿੰਤ ਅਚਿੰਤਾ ਸੋਚ ਅਸੋਚਾ, ਚਿੰਤਾ ਤੋਂ ਅਚਿੰਤ ਹੋ ਗਿਆ, ਸੋਚ ਤੋਂ ਅਸੋਚ ਹੋ ਗਿਆ, ਸਾਰੀਆਂ ਸੋਚਾਂ। ਅੱਜ ਕੱਲ੍ਹ ਆ ਬੱਚੇ ਸਾਨੂੰ ਬੜਾ ਡਿਪਰੈਸ਼ਨ ਹੈ, ਮੈਂ ਹਾਲੇ ਤਾਂ ਤੁਸੀਂ ਵਿਆਹੇ ਨਹੀਂ, ਰੋਟੀ ਪਾਣੀ ਮਾਂ ਪੇ ਦਿੰਦੇ ਆ, ਕੱਪੜਾ ਲੀੜਾ ਸਾਬਣ ਤੇਲ ਉਹ ਦਿੰਦੇ ਆ, ਪੜ੍ਹਾਈ ਦਾ ਖਰਚਾ ਉਹ ਦਿੰਦੇ ਆ, ਤੁਹਾਨੂੰ ਕਾਹਦੀ ਸੋਚ ਹੈ, ਤੁਹਾਨੂੰ ਡਿਪਰੈਸ਼ਨ ਕਾਹਦਾ, ਕੋਈ ਮਨ ਤੇ ਦਾ ਬੋਝ ਹੀ ਨਹੀਂ, ਮਤਲਬ ਮੇਰੀ ਬੋਝ ਬਣਾਈ ਬੈਠੇ। ਗੱਜ ਕੇ ਬੋਲੋ, ਅਨਰਗਲ ਗੱਲਾਂ ਦਾ ਜਿਹਨਾਂ ਦਾ ਕੋਈ ਪ੍ਰਯੋਜਨ ਹੈ। ਕਈ ਲੋਕ ਤਾਂ ਹੈ ਹੋਈ ਆ ਐਵੇਂ ਸੋਚ ਸੋਚ ਕੇ ਪਾਗਲ ਹੋਏ ਹੋਏ। ਆਪਣੀ ਆਤਮਾ ਨੂੰ ਹਮੇਸ਼ਾ ਮਨ ਨੂੰ ਨਿਊਟਰਲ ਰੱਖੋ, ਬਾਣੀ ਪੜ੍ਹੋ, ਨਾਮ ਜਪੋ। ਕਈ ਪਾਗਲ ਐਂ ਹੋ ਗਏ, ਸੋ ਇਸ ਵਾਸਤੇ ਕਹਿੰਦੇ ਆ ਕਿ ਭਰਮ ਵੀ ਭਾਉ ਵੀ ਉਹਨਾਂ ਦੇ ਭਾਗ ਜਾਂਦੇ। ਭਈ ਪ੍ਰਾਪਤ ਵਸਤੂ ਰਾਮ ਨਾਮ ਮਨ ਲਾਗਾ, ਚਿੰਤਾ ਚਿੰਤਾ ਸੋਚ ਸੋਚਾ, ਸੋਗ ਲੋਭ ਮੋਹ ਥਾਕਾ। ਸੋਗ ਵੀ ਉਹਨਾਂ ਨੂੰ ਕੋਈ ਨਹੀਂ, ਮਰੇ ਦੀ ਗਮੀ ਨਹੀਂ, ਜੰਮੇ ਦੀ ਖੁਸ਼ੀ ਨਹੀਂ। ਲੋਭ ਪਦਾਰਥ ਦਾ ਨਹੀਂ ਹੈ ਕਿ ਜੋ ਪਰਮੇਸ਼ਰ ਦਿੱਤਾ ਉਹ 'ਚ ਸੰਤੁਸ਼ਟ ਹਾਂ। ਮੋਹ ਇਹ ਜਿਹੜੇ ਔਗਣ ਸੀ ਇਹਨਾਂ ਵੱਲੋਂ ਹੁਣ ਮਨ ਥੱਕ ਗਿਆ ਕਿ ਇਹ ਕਰ ਕਰਕੇ ਦੇਖ ਲਿਆ ਨਾ ਜੋ ਪ੍ਰਾਪਤੀ ਕੁਝ ਨਹੀਂ ਹੋਈ। ਹੋਮੈ ਰੋਗ ਮਿਟੇ ਕਿਰਪਾ ਦੇ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੋਮੇ ਆਦਿਕ ਰੋਗ ਮਿਟ ਜਾਂਦੇ। ਜਮ ਤੇ ਭਏ ਬਵਾਕਾ, ਜਮ ਤੋਂ ਬਵਾਕਾ ਅਸੀਂ ਨਿਰਲੇਪ ਹੋ ਗਏ, ਕਿਉਂਕਿ ਬਿਬ ਜਦੋਂ ਸਾਧ ਸੰਗਤ ਜੀ ਵਿਦਿਆ ਵਿਦਿਆ ਆਤਮਾ ਅਨਾਤਮਾ ਤੋਂ ਦਿਰਤੀ ਉੱਪਰ ਉੱਠ ਗਈ, ਵਿਵੇਕ ਵਾਲੀ ਬੁੱਧੀ ਹੋ ਗਈ, ਤੇ ਫਿਰ ਉਸ ਤੋਂ ਅਸੀਂ ਨਿਰਲੇਪ ਹੋ ਗਏ ਹਾਂ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰਾਂ ਦੀ ਟਹਿਲ ਕਰਨੀ ਜਿਹੜੀ ਹੁਕਮੀ ਸੇਵਾ, ਤੇ ਹੁਕਮ 'ਚ ਹੀ ਪਹਿਲੂਆ ਬਣ ਕੇ ਦਾਸ ਬਣ ਕੇ ਸੇਵਾ ਕਰਨੀ, ਔਰ ਗੁਰੂ ਕਰਦਾ ਜੋ ਦਾਸ ਬਣ ਕੇ ਸੇਵਾ ਕਰਕੇ ਆਗਿਆ ਪਾਣੀ, ਉਹਨਾਂ ਨੂੰ ਗੁਰੂ ਦੀ ਆਗਿਆ ਪਾਣੀ ਬਹੁਤ ਚੰਗੀ ਲੱਗਦੀ। ਉਹਦੇ ਨਾਲ ਜਿਵੇਂ ਟਹਿਲੂਆ ਰੱਖਿਆ ਹੁੰਦਾ ਕਿ ਨੌਕਰ ਦਿਨ ਰਾਤ ਜਾਂ ਨਿਸ਼ਕਾਮ ਸੇਵਾ ਸੇਵਾ ਕਰਦਾ, ਗੁਰੂ ਦੀ ਆਗਿਆ ਬਹੁਤ ਚੰਗੀ ਲੱਗਦੀ। ਕਹੋ ਨਾਨਕ ਜਨ ਜੰਮਦੇ ਕਾਢੇ ਤਿਸ ਗੁਰ ਕੈ ਗੁਰਬਾਣੀ, ਕਹਿੰਦੇ ਜਿਸ ਗੁਰੂ ਨੇ ਸਾਨੂੰ ਜਮਾਂ ਦੇ ਜਾਲ, ਜਮ ਕੀ ਹੈ, ਆ ਜਿੰਨੀਆਂ ਬੁਰਾਈਆਂ ਇਹੀ ਸਾਡੇ ਦੁਆਲੇ ਜਾਮ ਆ, ਇਹ ਬੁਰਾਈਆਂ ਦੇ ਜਾਲ ਤੋਂ ਕੱਢ ਲਿਆ, ਕਹਿੰਦੇ ਅਸੀਂ ਉਸ ਗੁਰੂ ਤੋਂ ਕੁਰਬਾਨ ਜਾਂਦੇ ਹਾਂ ਜਿਸ ਨੇ ਸਾਡੀ ਆਤਮਾ ਨੂੰ ਜਿਵੇਂ ਕੌਡਾ ਰਾ ਸੱਜਣ ਠੱਗ ਬਰਾਈ ਰੂਪੀ ਜਮਾਂ ਨੇ ਉਹਨਾਂ ਨੂੰ ਫੜਿਆ ਹੋਇਆ ਸੀ। ਹਜ਼ੂਰ ਨੇ ਦੇਖ ਲਓ ਇੱਕੋ ਇੱਕ ਵਾਰੀ ਉਹਨਾਂ ਨੂੰ ਮਿਲਿਆ, ਵਿਚਾਰ ਦਿੱਤੀ, ਇੰਨਾ ਪਵਿੱਤਰ ਜੀਵਨ ਬਣਾ ਲਿਆ, ਦੁਨੀਆਂ ਦੇ ਪੂਜ ਬਣ ਇਹ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਸਿਧਾਂਤ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਇੱਥੇ ਖਿਮਾ ਦੇ ਜਾਚਕ ਹਨ, ਕਿਉਂਕਿ ਦੂਸਰੇ ਸਥਾਨ ਤੇ ਗਾਹਾਂ ਵੀ ਵਿਚਾਰ ਦੇਣੀ ਹੈ। ਅੱਜ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ।